142 Kennedy Road, South Brampton, or call 905-874-7171.
Brampton ਦੇ ਡਾਊਨਟਾਊਨ ਗਾਰਡਨਸ ਗੈਰੇਜ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਇਅਰ ਨਾਈਟ ਜਿਹਦੇ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੰਟੇ ਔਰ ਕੈਨੇਡੀਅਨ ਰਾਕ ਬੈਂਡ ਆ ਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਇਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਬੈਸਟ ਡਿਵੈਲਪਮੈਂਟ ਔਰ ਬੈਸ਼ ਡਿਵੈਲਪਮੈਂਟ ਸਾਈਬਰ ਟੈਕ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਸ ਨੈਪਨੀ ਦੇ ਵਿੱਚ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਪਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477073685।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
سردیوں اور برفباری کے موقع پر ضروری ہدایات۔ برفباری میں سڑک پر پارکنگ غیر قانونی ہے، اپنی گاڑی سڑک سے ہٹا دیں تاکہ سنو فلور برف ہٹا سکیں، ورنہ غیر قانونی پارکنگ پر ٹکٹ دیا جائے گا، فائن ہوگا اور گاڑی کو ضبط کر لیا جائے گا۔ صبح 11 بجے تک اپنے سائڈ واک سے برف ہٹا دیں۔ اپنے علاقے میں برف ہٹانے کے اوقات کے لیے 311 ایپ پر ٹریک کریں۔ شدید برفباری کی صورت میں یہ تمام کام 48 گھنٹے میں انجام پائے گا۔ اگر برف ہٹانے سے متعلق مسئلہ ہے تو 24 آورز انتظار کرنے کے بعد رپورٹ کریں brampton.ca/snow۔
زندگی میں جو بھی چنا وہ ہے بہت ہی خاص، جس نے باندھے رکھا ہے ماضی کے دلکش لمحوں کو، رشتوں کے پائیدار دھاگے، بچپن کی لامحدود خوشیوں کا احساس، محبت سے جڑی رسموں کو باندھے۔ بنانتا سترنگی ناؤ اوپننگ ان دا رج وے پلازا ایٹ 3960 ایگلنٹن ایونیو ویسٹ، مسیساگا، کینیڈا، December 22nd۔ انجوائے فلیٹ 20% آف آر انٹائر اسٹاک ڈیورنگ دا اوپننگ ویک۔
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕਾਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton fire.com ਤੇ ਲੌਗਇਨ ਕਰੋ।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee, always. Visit CIBC.com/transfer. Conditions and CIBC foreign exchange rates apply. CIBC. Ambitions made real.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਕਿਸੇ ਵੀ ਦੇਸ਼ ਦੀ ਨੌਜਵਾਨ ਪੀੜ੍ਹੀ ਉਸ ਦੇਸ਼ ਦਾ ਭਵਿੱਖ ਹੁੰਦੀ ਹੈ। ਨੌਜਵਾਨ ਪੀੜ੍ਹੀ ਕੀ ਕਰ ਰਹੀ ਹੈ, ਉਹਦੀਆਂ ਕੀ ਸੋਚਾਂ ਨੇ, ਕਿਹੜੀਆਂ ਪੁਲੰਗਾਂ ਨੇ ਜਿਹੜੀਆਂ ਉਹ ਪਟਣਾ ਚਾਹੁੰਦੀ ਹੈ, ਇਹਦੇ ਉੱਤੇ ਹੀ ਮੁਲਕ ਦੀ ਨੀਂਹ ਤੈਅ ਹੋ ਜਾਂਦੀ ਹੈ। ਪਰ ਸਾਡੇ ਮੁਲਕ ਦੀ ਇਹ ਤਰਾਸਦੀ ਹੈ ਕਿ ਇਸ ਮੁਲਕ ਦੇ ਬਹੁਤ ਸਾਰੇ ਸੂਬਿਆਂ ਤੋਂ ਕੁਝ ਖਬਰਾਂ, ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜਿਹੜੀਆਂ ਕਿ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਨੇ। ਖਾਸ ਗੱਲ ਕਰਦੇ ਹਾਂ ਆਪਣੇ ਪੰਜਾਬ ਸੂਬੇ ਦੀ, ਜਿੱਥੇ ਨੌਜਵਾਨ ਪੀੜ੍ਹੀ ਖਾਸ ਕਰਕੇ ਨਸ਼ਿਆਂ ਦੇ ਵਿੱਚ ਡੁੱਬੀ ਪਈ ਹੈ। ਆਏ ਦਿਨ ਨਸ਼ੇ ਦੇ ਕਾਰਨ ਹੁੰਦੀਆਂ ਮੌਤਾਂ ਦੇ ਅੰਕੜੇ ਵੱਧਦੇ ਜਾ ਰਹੇ ਨੇ। ਮਾਵਾਂ ਭੈਣਾਂ ਦੀਆਂ ਚੀਕਾਂ ਕੰਨਾਂ ਦੇ ਵਿੱਚ ਪੈ ਰਹੀਆਂ ਨੇ ਤੇ ਆਏ ਦਿਨ ਇਹੋ ਜਿਹੀਆਂ ਖ਼ਬਰਾਂ ਨੇ ਸਾਨੂੰ ਝੰਜੋੜ ਕੇ ਰੱਖਿਆ ਹੋਇਆ। ਨਸ਼ਾ ਕਿਉਂ ਵੱਧ ਰਿਹਾ, ਕਿੱਥੋਂ ਆ ਰਿਹਾ, ਪਰ ਇਹ ਨੌਜਵਾਨ ਤੱਕ ਪਹੁੰਚਦਾ ਕਿਵੇਂ ਹੈ, ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਤੇ ਸਰਕਾਰਾਂ ਨੇ ਇਸ ਦੇ ਖਿਲਾਫ ਹੁਣ ਤੱਕ ਕਿਹੜੀਆਂ ਕਿਹੜੀਆਂ ਸਕੀਮਾਂ ਕੱਢੀਆਂ ਨੇ ਤੇ ਉਹ ਕਿੰਨੀਆਂ ਕੁ ਕਾਰਗਰ ਸਾਬਤ ਹੋਈਆਂ ਨੇ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਸਹਾਇਕ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ।
ਧੰਨਵਾਦ ਜੀ ਸ਼ੀਤਲ ਜੀ।
ਜੀ, ਨਸ਼ੇ ਦੀ ਆਪਾਂ ਗੱਲ ਸ਼ੁਰੂ ਕੀਤੀ ਹੈ ਜਿਹੜੀ ਕਿ ਨੌਜਵਾਨਾਂ ਨਾਲ ਜੁੜੀ ਹੋਈ ਹੈ। ਪੰਜਾਬ ਦੇ ਖਾਸ ਤੌਰ ਤੇ ਆਪਾਂ ਗੱਲ ਕਰਦੇ ਹਾਂ ਕਿ ਹਰੇਕ ਪਿੰਡ ਦੇ ਵਿੱਚੋਂ, ਸ਼ਹਿਰ ਦੇ ਵਿੱਚੋਂ ਜਿਹੜੀ ਇਹ ਗਿਣਤੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ। ਕਿਉਂ ਨੌਜਵਾਨ ਤੇ ਇਸ ਵੱਲ ਝੁਕਾਵ ਉਹਨਾਂ ਦਾ ਵੱਧ ਰਿਹਾ ਤੇ ਕਿਵੇਂ ਨਸ਼ਾ ਉਹਨਾਂ ਤੱਕ ਪਹੁੰਚ ਰਿਹਾ?
ਦੇਖੋ ਜੀ, ਜਿਹੜੀ ਗੱਲ ਨਸ਼ੇ ਦੀ ਆ, ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਜਿਸ ਧਰਤੀ ਚ ਰਹਿ ਰਹੇ ਹਾਂ, ਪੰਜਾਬ ਦੀ ਧਰਤੀ, ਜਿਸ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅੱਜ ਇਸ ਪੰਜਾਬ ਦੀ ਧਰਤੀ ਦੇ ਉੱਪਰ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ। ਇਹ ਨਸ਼ੇ ਕਿਤੇ ਬਾਹਰੋਂ ਨਹੀਂ ਆਏ, ਇਹ ਨਸ਼ੇ ਸਾਡੀ ਸਰਕਾਰਾਂ ਦੀ ਨੀਤੀਆਂ ਦੀ ਹੀ ਦੇਣ ਨੇ, ਕਿਉਂਕਿ ਸਰਕਾਰਾਂ ਵੱਲੋਂ ਚੋਣਾਂ ਦੇ ਦਰਮਿਆਨ, ਚਾਹੇ ਉਹ ਸਰਕਾਰ ਹੋਣ ਵਾਲੀ ਮੌਜੂਦਾ ਆਪ ਦੀ ਸਰਕਾਰ ਹੈ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ, ਅਕਾਲੀ ਭਾਜਪਾ ਦੀ ਸਰਕਾਰ ਰਹੀ ਆ, ਅਮਰਿੰਦਰ ਦੀ ਸਰਕਾਰ ਰਹੀ ਆ ਕਾਂਗਰਸ ਵਾਲੀ, ਇਹਨਾਂ ਨੇ ਬੜੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਲੱਕ ਤੋੜ ਦੇਣਾ, ਨਸ਼ਿਆਂ ਦਾ ਖਾਤਮਾ ਕਰ ਦੇਣਾ, ਪਰ ਉਹਦੇ ਉੱਪਰ ਕੋਈ ਠੋਸ ਪਾਲਿਸੀ ਨਹੀਂ ਲਿਆਂਦੀ। ਦੂਜਾ, ਇਹਨਾਂ ਸਰਕਾਰਾਂ ਦੀ ਜਿਹੜੀ ਪਾਲਿਸੀ ਆ, ਨੀਤੀਆਂ ਨੇ, ਉਹ ਨੀਤੀਆਂ ਦੇ ਵਿੱਚ, ਇਹ ਨੀਤੀਆਂ ਦੇ ਕਾਰਨ ਜਿਹੜੀ ਪੰਜਾਬ ਦੇ ਜਾਂ ਸਮੁੱਚੇ ਦੇਸ਼ ਦੇ ਅੰਦਰ ਬੇਰੁਜ਼ਗਾਰੀ ਵੱਧ ਰਹੀ ਆ, ਬੇਰੁਜ਼ਗਾਰੀ ਦੇ ਵਿੱਚੋਂ ਹੀ ਨਸ਼ੇ ਦਾ ਜਨਮ ਹੁੰਦਾ। ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਣਾ, ਜਿਹੜੇ ਨੌਜਵਾਨਾਂ ਨੂੰ ਉਹਦਾ ਸਨਮਾਨਜਨਕ ਕੋਈ ਕੰਮ ਨਹੀਂ ਮਿਲਣਾ, ਉਹ ਨੌਜਵਾਨ ਕਿਤੇ ਕਿਤੇ ਬੇਚੈਨ ਹੋ ਕੇ ਇਹਨਾਂ ਗਲਤ ਰਸਤਿਆਂ ਚ ਪਾਸੇ ਚੱਲ ਜਾਂਦਾ। ਇਸ ਕਰਕੇ ਪੰਜਾਬ ਦੇ ਅੰਦਰ ਵੱਡਾ ਕਾਰਨ ਅਸੀਂ ਨਸ਼ਿਆਂ ਦਾ ਇਹ ਮੰਨਦੇ ਹਾਂ ਕਿ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦਾ ਹੀ ਵੱਡਾ ਕਾਰਨ ਹੈ ਜਿਹੜੀ ਨਸ਼ੇ ਨੂੰ ਜਨਮ ਦਿੰਦੀ ਹੈ। ਨੰਬਰ 2, ਤੁਸੀਂ ਇਹ ਦੇਖੋ ਕਿ ਜਿਹੜੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ, ਜਦੋਂ 2007 ਤੋਂ 17 ਤੱਕ 10 ਸਾਲ ਪੰਜਾਬ ਦੇ ਜਿਹਨੇ ਰਾਜ ਭਾਗ ਕੀਤਾ, ਉਸ ਸਰਕਾਰ ਨੇ ਵੀ ਨਸ਼ੇ ਨੂੰ ਕਿਹਾ ਕਿ ਅਸੀਂ ਨਸ਼ੇ ਦਾ ਖਾਤਮਾ ਕਰਾਂਗੇ, ਪਰ ਉਸ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੇ ਅੰਦਰ ਬਲਕਿ ਨਸ਼ਾ ਘਟਿਆ ਨੇ, ਨਸ਼ਾ ਅੱਗੇ ਨੂੰ ਵੱਡੀ ਗਿਣਤੀ ਚ ਵਧਿਆ ਸੀ। ਔਰ ਉਸ ਸਮੇਂ ਦੀ ਸਰਕਾਰ ਦੇ ਅੰਦਰ ਜਿਹੜੇ ਸਰਕਾਰ ਦੇ ਕੁਝ ਮੰਤਰੀ, ਮੈਂ ਨਾਮ ਨੀ ਲੈਣਾ ਚਾਹਾਂਗਾ, ਕੁਝ ਮੰਤਰੀ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਚਰਚੇ ਬਹੁਤ ਹੋਏ ਸੀ ਕਿ ਨਸ਼ਾ ਇਹ ਵੇਖ ਰਿਹਾ ਪੰਜਾਬ ਦੇ ਅੰਦਰ। ਫਿਰ ਇਹੀ ਲਾਹਾ ਅਮਰਿੰਦਰ ਦੀ ਸਰਕਾਰ ਨੇ ਲਿਆ 2017 ਚ, ਜਦੋਂ ਰਾਜ ਸੱਤਾ ਤੇ ਕਾਬਜ਼ ਹੋਈ, ਉਦੋਂ ਅਮਰਿੰਦਰ ਹੋਣਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ, ਉਦੋਂ ਉਹਨਾਂ ਨੇ ਤਲਵੰਡੀ ਸਾਬੋ, ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਹੱਥ ਚ ਰੱਖ ਕੇ ਸਹੁੰ ਖਾਧੀ ਕਿ ਮੈਂ ਪੰਜਾਬ ਦੇ ਅੰਦਰ 4 ਹਫ਼ਤਿਆਂ ਚ ਨਸ਼ਿਆਂ ਦਾ ਖਾਤਮਾ ਕਰਾਂਗਾ। ਤੁਸੀਂ ਉਹ ਵੀ ਦੇਖਿਓ ਕਿ 4 ਹਫ਼ਤੇ ਦੀ ਗੱਲ ਝੂਠੀ ਸਹੁੰ ਖਾ ਕੇ ਪੰਜਾਬ ਦੇ ਅੰਦਰ ਉਸ ਸਰਕਾਰ ਦੇ ਰਾਜ ਦੇ ਅੰਦਰ ਵੀ ਨਸ਼ਾ ਘਟਿਆ ਨੀ, ਨਸ਼ਾ ਵਧਿਆ। ਇਹਦਾ ਕਾਰਨ ਇਹ ਆ ਕਿ ਅਸੀਂ ਮਹਿਸੂਸ ਇਹ ਕਰਦੇ ਕਿ ਪੰਜਾਬ ਦੇ ਅੰਦਰ ਕੱਲੇ ਨਸ਼ਾ ਵਪਾਰੀ ਨਸ਼ਾ ਨੀ ਵੇਚਦੇ, ਨਸ਼ਾ ਵਪਾਰੀਆਂ ਨਾਲ ਪੰਜਾਬ ਦੀ ਪੁਲਿਸ ਦੇ ਕੁਝ ਕਰਪਟ ਅਧਿਕਾਰੀ ਨੇ ਔਰ ਸਿਆਸਤਦਾਨ ਮਿਲ ਕੇ, ਤਿੰਨਾਂ ਦੀ ਟਿਕੜੀ ਆ ਜਿਹੜੀ ਪੰਜਾਬ ਦੇ ਅੰਦਰ ਨਸ਼ਾ ਵੇਚ ਰਹੀ ਆ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੀ ਆ, ਪੰਜਾਬ ਦੀ ਜਵਾਨੀ ਨੂੰ ਕਿਰਾਏ ਪਾਇਆ ਹੋਇਆ। ਹੁਣ ਵਾਲੀ ਸਰਕਾਰ ਨੇ ਵੀ, ਇਹ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ, ਇਹਨਾਂ ਨੇ ਗਰੰਟੀ ਦਿੱਤੀ ਹੋਈ ਹੈ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਖਾਤਮਾ ਕਰਾਂਗੇ, ਚੋਣ ਮੈਨੀਫੈਸਟੋ ਵਿੱਚ ਵੀ ਦਰਜ ਆ। ਪਰ ਇਹ ਸਰਕਾਰ ਦਾ ਕਾਰਜਕਾਲ ਅਸੀਂ ਪਿਛਲੇ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਦੇਖ ਰਹੇ ਹਾਂ, ਇਹ ਸਰਕਾਰ ਵੀ ਨਸ਼ੇ ਨੂੰ ਪੰਜਾਬ ਦੇ ਅੰਦਰ ਬੰਦ ਕਰਨ ਚ ਬੜੀ ਵੱਡੀ ਪੱਧਰ ਤੇ ਫੇਲ ਸਾਬਤ ਹੋਈ ਆ। ਸਿਰਫ ਇਹ ਝੂਠੀਆਂ ਬਿਆਨਬਾਜ਼ੀਆਂ, ਝੂਠੀਆਂ ਇਸ਼ਤਿਹਾਰੀਆਂ ਲਾ ਕੇ, ਸੜਕਾਂ ਦੇ ਉੱਪਰ ਹੋਲਡਿੰਗ ਲਾ ਕੇ ਜੀ ਅਸੀਂ ਨਸ਼ੇ ਦੀ ਆਪਣੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰਤਾ ਜੀ, ਅਸੀਂ ਇੰਨੇ ਲੋਕ ਫੜਦੇ ਆ, ਇਹ ਸਿਰਫ ਝੂਠੇ ਬਿਆਨਬਾਜ਼ੀ ਆ। ਜਿਹੜੀ ਰਿਐਲਿਟੀ ਅਸਲ ਚ ਆ ਕਿ ਪੰਜਾਬ ਦੇ ਅੰਦਰ ਹੁਣ ਤੱਕ ਜੁਲਾਈ ਤੱਕ 14,000 ਲੋਕ ਜੇਲ੍ਹਾਂ ਚ ਉਹ ਬੰਦ ਕੀਤੇ ਗਏ ਆ NDPC ਐਕਟ ਤਹਿਤ, ਜਿਹੜੇ ਸਿਰਫ ਨਸ਼ਾ ਕਰਦੇ ਆ। ਇਹਨਾਂ ਦਾ ਜੁਰਮ ਇਹ ਆ ਕਿ ਉਹ ਨਸ਼ਾ ਕਰਦੇ ਆ, ਨਸ਼ਾ ਵੇਚਣ ਵਾਲੇ ਅਜੇ ਵੀ ਬਾਹਰ ਬੈਠੇ ਆ, ਸਰਕਾਰ ਉਹਨਾਂ ਨੂੰ ਹੱਥ ਨੀ ਪਾ ਰਹੀ। ਕਾਰਨ ਇਹ ਆ ਕਿ ਕਿਉਂਕਿ ਕਿਤੇ ਨਾ ਕਿਤੇ ਸਰਕਾਰੀ ਦਰਬਾਰੇ ਔਰ ਵੱਡੇ ਪੁਲਿਸ ਅਧਿਕਾਰੀਆਂ ਦੀ ਪੁਸ਼ਤ ਪਣਾਈ ਹੇਠ ਉਹ ਨਸ਼ੇ ਦੇ ਵਪਾਰੀ ਪੰਜਾਬ ਦੇ ਅੰਦਰ ਨਸ਼ਾ ਵੇਚ ਰਹੇ ਔਰ ਪੰਜਾਬ ਦੀ ਜਵਾਨੀ ਨੂੰ ਗਲਤਾਨ ਕਰ ਰਹੇ, ਪੁੱਠੇ ਪਾਸੇ ਲੈ ਕੇ ਜਾ ਰਹੇ ਆ।
ਜੀ ਬਿਲਕੁਲ ਸ਼ਮਸ਼ੇਰ ਜੀ, ਜਿਵੇਂ ਤੁਸੀਂ ਸਾਰੀਆਂ ਸਰਕਾਰਾਂ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਜਿਹੜੀਆਂ ਕਿ ਹੁਣ ਤੱਕ ਪੰਜਾਬ ਦੇ ਵਿੱਚ ਰਾਜ ਕਰ ਚੁੱਕੀਆਂ ਨੇ, ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਿਵੇਂ ਨਸ਼ਾ ਵਧਿਆ ਜਾਂ ਉਹਨਾਂ ਦੀਆਂ ਕਿਹੜੀਆਂ ਪਾਲਿਸੀਆਂ ਸੀ ਜਿਹੜੀਆਂ ਕਿ ਉਹਨਾਂ ਨੇ ਸੱਚੀਆਂ ਪਾਲਿਸੀਆਂ ਨਹੀਂ ਮਤਲਬ ਲਾਗੂ ਕੀਤੀਆਂ, ਤਾਂ ਜਾ ਕੇ ਹਾਲਾਤ ਨੇ। ਅੱਛਾ ਹੁਣ ਆਪਾਂ ਗੱਲ ਕਰਦੇ ਪੰਜਾਬ ਦੇ ਵਿੱਚ ਹੁਣ ਤੱਕ ਨਸ਼ੇ ਨੂੰ ਰੋਕਣ ਲਈ ਕਿੰਨੀਆਂ ਕੁ ਨੀਤੀਆਂ ਅਪਣਾਈਆਂ ਗਈਆਂ, ਜਿਵੇਂ ਕਿ ਨਸ਼ਾ ਰੋਕੂ ਸੰਸਥਾਨ ਵੀ ਖੋਲੇ ਗਏ ਸਨ, ਕੀ ਲੱਗਦਾ ਹੈ ਕਿ ਇਹ ਘੱਟ ਨੇ ਜਾਂ ਇਹਨਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਉਹ ਸਹੀ ਨਹੀਂ ਹੈਗੀ?
ਦੇਖੋ ਜੀ ਸ਼ੀਤਲ ਜੀ, ਗੱਲ ਇਹ ਹੈ ਜਿਹੜੀ ਤੁਸੀਂ ਕਹੀ ਹੈ, ਸਵਾਲ ਤੁਹਾਡਾ ਬਹੁਤ ਵਧੀਆ, ਪਰ ਕਾਰਨ ਹੈ ਕਿ ਸਰਕਾਰ ਨੇ ਜੇ ਹੁਣ ਤੱਕ ਪਹਿਲੀਆਂ ਸਰਕਾਰਾਂ ਨੇ, ਹੁਣ ਵਾਲੀ ਸਰਕਾਰ ਨੇ, ਕੁਝ ਮੇਰੇ ਕੋਲ ਅੰਕੜੇ ਮੈਂ ਦੱਸਣਾ ਚਾਹੂੰਗਾ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਹੀ, ਕਿ ਸਰਕਾਰ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਆ ਸਾਡੇ ਡਾਕਟਰ ਬਲਵੀਰ ਸਿੰਘ ਹੋਣੀ, ਮਾਰਚ 2023 ਚ ਜਿਹੜੀ ਹੁਣ ਵਿਧਾਨ ਸਭਾ ਚ ਉਹਨਾਂ ਨੇ ਨਸ਼ਿਆਂ ਦੀ ਬਹਿਸ ਦੇ ਉੱਪਰ ਜਿਹੜਾ ਜਵਾਬ ਦਿੱਤਾ, ਉਹਨਾਂ ਨੇ ਖੁਦ ਮੰਨਿਆ ਕਿ 10 ਲੱਖ ਆ ਪੰਜਾਬ ਦੇ ਸੂਬੇ ਦੇ ਲੋਕ ਜਿਹੜੇ ਨਸ਼ੇ ਦੀ ਪੀੜਤ ਆ, ਪਰ ਅਸੀਂ ਇਹ ਕਹਿੰਦੇ ਇਹ ਗਿਣਤੀ ਠੀਕ ਨਹੀਂ, ਅਖਬਾਰਾਂ ਹੋਰ ਦੇਖ ਰਹੇ ਇਹ ਗਿਣਤੀ 25 ਲੱਖ ਤੋਂ ਉੱਪਰ ਆ, ਪਰ ਸਰਕਾਰ ਨੇ ਸਹੀ ਅੰਕੜਾ ਨਹੀਂ ਦੱਸਿਆ ਵਿਧਾਨ ਸਭਾ ਚ, ਔਰ ਇਹਨਾਂ ਸਰਕਾਰ ਦੇ ਅੰਕੜੇ ਦੇ ਮੁਤਾਬਕ ਹੀ ਪੰਜਾਬ ਦੇ ਅੰਦਰ 528 OT ਸੈਂਟਰ ਨੇ, ਜਿਨ੍ਹਾਂ ਵਿੱਚ 2,62,000 ਅਤੇ 185 ਨਸ਼ਾ ਛਡਾਊ ਕੇਂਦਰਾਂ ਚ 6,12,000 ਲੋਕ ਰਜਿਸਟਰਡ ਆ, ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਇਹਨਾਂ ਨੇ ਜਿਹੜੇ ਸੈਂਟਰ ਖੋਲੇ ਆ ਉਹਨਾਂ ਚ ਲੋਕ ਰਜਿਸਟਰਡ ਆ ਨਸ਼ਾ ਛਡਾਊ ਕੇਂਦਰ ਦੇ ਅੰਦਰ। ਪਰ ਦੁਖਾਂਤ ਇੱਥੇ ਇਹ ਆ ਕਿ ਉਹਨਾਂ OT ਸੈਂਟਰਾਂ ਦੇ ਅੰਦਰ ਜਿਹੜਾ ਪਤਾ ਇਹ ਲੱਗਾ ਕਿ ਇਲਾਜ ਲਈ ਜਿਹੜੀ ਵਰਤੀ ਜਾਣ ਵਾਲੀ ਗੋਲੀ ਆ, ਜਿਹਨੂੰ ਆਪਾਂ ਇਹ ਨੌਜਵਾਨਾਂ ਨੂੰ ਦਿੰਦੇ ਆ ਡੋਜ਼, ਉਹਨਾਂ ਨੂੰ ਉਹ ਗੋਲੀ ਦੇ ਚੋਰੀ ਹੋਣ ਦੇ ਤੇ ਗੈਰ ਕਾਨੂੰਨੀ ਨਾਲ ਵਿਕਰੀ ਹੋਣ ਦੇ ਵੀ ਆਪਣੇ ਸਾਹਮਣੇ ਆ
ਰਹੇ,
ਸਾਹਮਣੇ ਆ ਰਿਹਾ ਸਾਡੇ ਸਾਹਮਣੇ ਇਹੋ ਜਿਹੇ ਸਵਾਲ ਹੋ ਰਿਹਾ। ਔਰ ਇਹਦੇ ਦੌਰਾਨ ਹੀ 1 ਅਗਸਤ 2022 ਚ ਪੰਜਾਬ ਹਰਿਆਣਾ ਹਾਈਕੋਰਟ ਦੇ ਨਸ਼ਿਆਂ ਦੇ ਇੱਕ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਇਹ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਖੋਲੇ ਗਏ ਆ ਪੰਜਾਬ ਦੇ ਅੰਦਰ, ਕਿ ਖੋਲੇ ਤੇ ਇਸ ਪੱਧਰ ਲਈ ਗਏ ਆ, ਇਸ ਮਕਸਦ ਲਈ ਗਏ ਆ ਕਿ ਪੰਜਾਬ ਦੇ ਜਿਹੜੇ ਲੋਕ ਆ, ਪੰਜਾਬ ਦੇ ਜਿਹੜੇ ਨੌਜਵਾਨ ਆ ਜਿਹੜੇ ਨਸ਼ੇ ਦੇ ਪੀੜਤ ਆ, ਨਸ਼ੇ ਦੇ ਆਦੀ ਆ, ਸ਼ਿਕਾਰ ਆ, ਉਹਨਾਂ ਦਾ ਇਲਾਜ ਕੀਤਾ ਜਾਵੇ, ਉਹਨਾਂ ਦੇ ਮੁੜ ਸੇਵੇ ਦਾ ਪ੍ਰਬੰਧ ਕੀਤਾ ਜਾਵੇ। ਪਰ ਉਹ ਨਸ਼ਾ ਛਡਾਊ ਕੇਂਦਰ ਜਿਹੜੇ ਖੋਲੇ ਗਏ ਆ ਹੁਣ ਨਸ਼ੇ ਦੇ ਵਪਾਰ ਦੇ ਅੱਡੇ ਬਣ ਚੁੱਕੇ ਆ। ਪਤਾ ਇਹ ਲੱਗਾ ਉਸ ਪਟੀਸ਼ਨ ਦੇ ਅੰਦਰ ਕਿ 6 ਕਰੋੜ ਰੁਪਏ ਦੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਗੋਲੀਆਂ ਖਰੀਦੀਆਂ ਗਈਆਂ, ਉਹਨਾਂ ਕੇਂਦਰਾਂ ਚ ਗੋਲੀਆਂ ਚੋਰੀ ਹੋ ਗਈਆਂ, ਗੋਲੀਆਂ ਹੀ ਚੋਰੀ ਹੋਈਆਂ। 6 ਕਰੋੜ ਰੁਪਏ ਹਾਲਤ ਆ ਪੰਜਾਬ ਦੇ, ਸਰਕਾਰਾਂ ਜਿਹੜੀਆਂ ਦਾਅਵੇ ਬੜੇ ਬੜੇ ਵੱਡੇ ਕਰਦੇ ਕਿ ਆ ਇੰਨੇ ਕੇਂਦਰ ਖੋਲਤੇ ਜੀ ਨਸ਼ਾ ਛਡਾਓ, ਇੰਨੇ OT
ਕੇਂਦਰ ਨਸ਼ਾ ਛਡਾਉਣ ਦੇ ਨਹੀਂ ਬਣੇ, ਬਲਕਿ ਉਹਨਾਂ ਦੇ ਵਿੱਚ ਹੋਰ ਨਸ਼ਾ ਲਗਾਉਣ ਦੀ
ਉਲਟਾ ਨਸ਼ਾ ਦੇ ਵਪਾਰ ਦੇ ਵੱਡੇ ਅੱਡੇ ਬਣ ਗਏ, ਉੱਥੇ ਗੋਲੀਆਂ ਚੋਰੀਆਂ ਹੋ ਰਹੀਆਂ। ਦੂਜਾ ਦੁਖਾਂਤ ਇਹ ਵੀ ਆ, ਅਸੀਂ ਇਹ ਨੀ ਕਹਿੰਦੇ ਕਿ ਇਹ ਨਸ਼ਾ ਛਡਾਊ ਕੇਂਦਰ ਹੋਰ ਖੁੱਲਣੇ ਚਾਹੀਦੇ ਆ, ਅਸੀਂ ਤੇ ਇਹ ਮੰਗ ਕਰਦੇ ਖੁੱਲਣੇ ਚਾਹੀਦੇ ਆ, ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ। ਪਰ ਪਤਾ ਇਹ ਲੱਗਾ ਕਿ ਉਹਨਾਂ ਨਸ਼ਾ ਛਡਾਊ ਕੇਂਦਰਾਂ ਚ ਡਾਕਟਰਾਂ ਦੀ ਬਹੁਤ ਭਾਰੀ ਕਮੀ ਆ, ਜਿਹੜੇ ਡਾਕਟਰ ਮਾਰਦੇ ਨਸ਼ਾ ਛਡਾਉਣ ਕੇਂਦਰ ਦੇ ਵਿੱਚ, ਹੋਰ ਕਮੀ ਅਸੀਂ ਕਹਿੰਦੇ ਕਿ ਡਾਕਟਰ ਵੀ ਵਧਣੇ ਚਾਹੀਦੇ ਆ, ਹੋਰ ਸਟਾਫ ਵੀ ਵਧਣਾ ਚਾਹੀਦਾ। ਨੰਬਰ 2 ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿਹੜੀ ਗੋਲੀ ਲੋਕਾਂ ਨੂੰ ਦੇ ਦਿੱਤੀ ਜਾਂਦੀ ਉਹ ਡਾਕਟਰ ਨੂੰ ਉਸ ਜਿਹੜਾ ਮਰੀਜ਼ ਆ ਨਸ਼ੇ ਦਾ ਆਦੀ ਆ, ਡਾਕਟਰ ਨੂੰ ਆਪਣੇ ਸਾਹਮਣੇ ਮਰੀਜ਼ ਦੇ ਮੁਤਾਬਕ ਉਹਨੂੰ ਡੋਜ਼ ਵੱਧ ਚਾਹੀਦੀ ਆ ਜਾਂ ਡੋਜ਼ ਘੱਟ ਚਾਹੀਦੀ, ਉਹਦੇ ਮੁਤਾਬਕ ਆਪਣੇ ਸਾਹਮਣੇ ਹੀ ਉਹਨੂੰ ਗੋਲੀ ਖਾਣੀ ਚਾਹੀਦੀ ਆ, ਤਾਂ ਜਾ ਕੇ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਨਸ਼ਿਆਂ ਦਾ ਆਪਾਂ ਨਸ਼ੇ ਘਟਾਉਣ ਚ ਜਾਂ ਜਿਹੜੇ ਨਸ਼ੇ ਦੇ ਆਦੀ ਨੌਜਵਾਨ ਉਹਨਾਂ ਨੂੰ ਛਡਾਉਣ ਚ ਸਫਲ ਹੋ ਸਕਦੇ ਆ। ਪਰ ਸਰਕਾਰਾਂ ਇਹਦੇ ਉਲਟ ਦਿਸ਼ਾ ਚ ਕੰਮ ਕਰਦੀਆਂ, ਪੁਲਿਸ ਪ੍ਰਸ਼ਾਸਨ ਵੀ ਈਵਨ ਉਲਟ ਦਿਸ਼ਾ ਚ ਕੰਮ ਕਰਦਾ, ਕਿਉਂਕਿ ਜਿਹੜੇ ਨੌਜਵਾਨ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਆ ਸ਼ਿਕਾਰ ਆ ਉਹਨਾਂ ਨੂੰ ਤਾਂ ਫੜ ਕੇ ਜੇਲ੍ਹਾਂ ਚ ਬੰਦ ਕਰ ਰਹੇ ਆ, ਪਰ ਜਿਹੜੇ ਵੇਚਣ ਵਾਲੇ ਬੈਠੇ ਆ ਵੱਡੀਆਂ ਮੱਛੀਆਂ ਨੇ ਵੱਡੇ ਮਗਰਮੱਛ ਆ ਉਹਨਾਂ ਨੂੰ ਕੋਈ ਫੜਦਾ ਨੀ, ਕਿਉਂਕਿ ਉਹਨਾਂ ਦੀ ਪਹੁੰਚ ਕਿਤੇ ਨਾ ਕਿਤੇ ਸਰਕਾਰ ਤੱਕ ਹੁੰਦੀ ਆ, ਕਿਤੇ ਨਾ ਕਿਤੇ ਕੋਈ ਵੱਡਾ ਪੁਲਿਸ ਅਧਿਕਾਰੀ, ਸਾਰੇ ਨੀ ਕੁਝ ਪੁਲਿਸ ਅਧਿਕਾਰੀ ਕਰਪਟ ਆ ਜਿਹੜੇ ਇਹ ਮਿਲ ਕੇ ਸਾਰਾ ਤਿਕੜੀ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਦੀ
ਵੇਚ ਰਹੀ ਹੈ। ਬਿਲਕੁਲ ਬਿਲਕੁਲ ਸ਼ਮਸ਼ੇਰ ਜੀ, ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਆਪਣੇ ਨੌਜਵਾਨਾਂ ਦੀ ਜਿਹੜੇ ਕਿ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਨੇ। ਹੁਣ ਹਾਲਾਤ ਇਹ ਨੇ ਕਿ ਪਿੱਛੇ ਜੇ ਅੰਮ੍ਰਿਤਸਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਇੱਕ ਔਰਤ ਜਿਹੜੀ ਹੈ ਉਹ ਨਸ਼ੇ ਦੀ ਹਾਲਤ ਦੇ ਵਿੱਚ ਦੇਖੀ ਗਈ ਹੈ। ਸੋ ਇਹ ਆਪਾਂ ਨਹੀਂ ਕਹਿ ਸਕਦੇ ਕਿ ਜਿਹੜੀਆਂ ਕੁੜੀਆਂ ਨੇ ਸਾਡੀਆਂ ਮੁਟਿਆਰਾਂ ਨੇ ਕਿ ਉਹ ਨਸ਼ੇ ਤੋਂ ਦੂਰ ਨੇ, ਕਾਫੀ ਹੱਦ ਤੱਕ ਉਹ ਵੀ ਨਸ਼ੇ ਦੇ ਵੱਲ ਹੁਣ ਵੱਧਦੀਆਂ ਜਾ ਰਹੀਆਂ ਨੇ, ਉਹਨਾਂ ਦਾ ਰੁਝਾਨ ਵੀ ਇਸ ਵੱਲ ਵੱਧਦਾ ਜਾ ਰਿਹਾ, ਕੀ ਕਹਿੰਦੇ ਉਹਦੇ ਬਾਰੇ?
ਦੇਖੋ ਜੀ ਇਹ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ, ਇਹ ਜਿਹੜੀ ਤੁਸੀਂ ਗੱਲ ਕਹੀ ਆ, ਕੱਲੀ ਉਹ ਅੰਮ੍ਰਿਤਸਰ ਦੇ, ਮੈਨੂੰ ਇਲਾਕੇ ਦਾ ਵੀ ਪਤਾ, ਮੈਂ ਇਲਾਕਾ ਨਹੀਂ ਲੈਣਾ ਚਾਹੁੰਦਾ, ਮੈਂ ਵੀਡੀਓ ਸਭ ਲੋਕਾਂ ਨੇ ਦੇਖੀ ਸੋਸ਼ਲ ਮੀਡੀਆ ਤੇ, ਮਟਿਆਰ ਸਾਡੀ ਭੈਣ ਆ ਉਹ ਹੱਥ ਚ ਚੂੜਾ ਪਾਇਆ ਨਸ਼ੇ ਦੀ ਓਵਰਡੋਜ਼ ਝੂਮ ਰਹੀ ਆ ਗਲੀ ਆਪਣੇ ਮੁਹੱਲੇ ਚ, ਫਿਰ ਬਾਅਦ ਚ ਜਾ ਕੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਫਿਰ ਉਹਨੂੰ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਂਦਾ। ਕੱਲੀ ਉਹ ਨੀ, ਪੰਜਾਬ ਦੇ ਅੰਦਰ ਚਿੰਤਾ ਵਾਲੀ ਗੱਲ ਤੇ ਇਹ ਆ ਕਿ ਹੁਣ ਕੱਲੇ ਮੁੰਡੇ ਨੇ, ਇਹਦੇ ਵਿੱਚ ਨੌਜਵਾਨ ਕੁੜੀਆਂ ਵੀ ਸ਼ਾਮਲ ਹੋ ਚੁੱਕੀਆਂ, ਆਏ ਦਿਨ ਉਹਨਾਂ ਦੀ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਵੀਡੀਓ ਸ਼ੀਤਲ ਜੀ ਵਾਇਰਲ ਹੁੰਦੀ ਰਹਿੰਦੀ ਆ। ਚਿੰਤਾ ਵਾਲੀ ਗੱਲ ਇਹ ਆ, ਇਹ ਨਸ਼ਾ ਹੁਣ ਕੱਲਾ ਪਿੰਡਾਂ ਚ ਨੀ, ਇਹ ਨਸ਼ਾ ਪਿੰਡਾਂ ਚੋਂ, ਪਿੰਡਾਂ ਦੇ ਹਰ ਗਲੀ ਮੁਹੱਲੇ, ਸ਼ਹਿਰਾਂ ਦੇ ਚੌਂਕਾਂ ਤੱਕ ਪਹੁੰਚ ਚੁੱਕਾ। ਔਰ ਦੁਖਾਂਤ ਇਹ ਆ, ਕਿ ਜਿੱਥੇ ਪਿੰਡਾਂ ਦੇ ਸ਼ਮਸ਼ਾਨ ਘਾਟ ਅਸੀਂ ਆਪ ਖੁਦ ਅੱਖੀ ਜਾ ਕੇ ਦੇਖਿਆ, ਜਦੋਂ ਨਸ਼ੇ ਦੀ ਰਿਸਰਚ ਕੀਤੀ ਆ, ਮਾੜਾ ਮੋਟਾ ਲਿਖਣ ਦਾ ਯਤਨ ਕੀਤਾ, ਅੱਖੀ ਜਾ ਕੇ ਦੇਖਿਆ ਕਿ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਚ, ਸ਼ਹਿਰਾਂ ਦੀਆਂ ਖੰਡਰ ਪਈਆਂ ਇਮਾਰਤਾਂ ਚ, ਉਹਨਾਂ ਦੇ ਜਾਂ ਜਿਹੜੇ ਪੰਜਾਬ ਦੇ ਅੰਦਰ ਇਹਨਾਂ ਸਰਕਾਰਾਂ ਦੀ ਮਿਹਰਬਾਨੀ ਨਾਲ ਜਿਹੜੇ ਬੰਦ ਹੋਏ ਸੇਵਾ ਕੇਂਦਰ ਬੰਦ ਹੋਏ ਆ, ਉਹਨਾਂ ਦੇ ਅੰਦਰ ਨਸ਼ੇ ਕਰਨ ਵਾਲੇ ਨੌਜਵਾਨ ਦਾ ਉੱਥੇ ਨੌਜਵਾਨ ਆਉਂਦੇ ਆ, ਨਸ਼ਾ ਕਰਦੇ ਆ, ਉੱਥੇ ਇਹ ਵੀ ਮਿਲਦਾ ਕਿ ਉਹ ਜਿਹੜੇ ਗੋਲੀਆਂ ਵਰਤਦੇ ਉਹਦੇ ਖਾਲੀ ਪੈਕਟ ਮਿਲਦੇ ਤੁਹਾਨੂੰ, ਟੀਕੇ ਲਾਉਣ ਵਾਲੀਆਂ ਸਰਿੰਜਾਂ ਮਿਲ ਜਾਣਗੀਆਂ ਖਾਲੀ ਉਹਨੂੰ। ਇਹ ਨੌਜਵਾਨਾਂ ਨੇ ਨਸ਼ੇ ਦਾ ਸ਼ਿਕਾਰ ਦਾ ਅੱਡੇ ਬਣਾਏ ਹੋਏ ਆ, ਪਰ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਸਰਕਾਰ ਇਹਦੇ ਵੱਲ ਬਹੁਤਾ ਧਿਆਨ ਨਹੀਂ ਦਿੰਦੀ। ਹੁਣ ਸਰਕਾਰਾਂ ਜਿਹੜੀਆਂ ਦਾਅਵੇ ਕਰਦੇ ਆ ਕਿ ਅਸੀਂ ਹੁਣ ਤੱਕ ਪੰਜਾਬ ਦੇ ਅੰਦਰ ਇੰਨਾ ਨਸ਼ਾ ਫੜ ਲਿਆ ਜੀ, ਨਸ਼ਾ ਇਹ ਪਾਕਿਸਤਾਨ ਤੋਂ, ਇੱਕ ਗੱਲ ਇਹ ਵੀ ਬੜੀ ਚਿੰਤਾ ਵਾਲੀ ਆ ਕਿ ਸਰਕਾਰਾਂ ਇਹ ਵਾਲੀ ਵੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ, ਇਹ ਤੋਂ ਪਹਿਲਾਂ ਵਾਲੀ ਸਰਕਾਰਾਂ ਵੀ ਇਹ ਹਮੇਸ਼ਾ ਹੀ ਚਿੱਕਰ ਸੁੱਟਦੀਆਂ ਜੀ, ਇਹ ਨਸ਼ਾ ਜੀ ਅਸੀਂ ਨੀ ਬਣਾ ਰਹੇ, ਨਸ਼ਾ ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਆ ਰਿਹਾ, ਇਹ ਨਸ਼ਾ ਅਫਗਾਨਿਸਤਾਨ ਤੋਂ ਆ ਰਿਹਾ। ਅਸੀਂ ਕਹਿੰਦੇ ਕਿ ਮੰਨ ਲਓ ਉਹ ਨਸ਼ਾ ਆ ਰਿਹਾ, ਪਰ ਆ ਉਹ ਇੰਨੀ ਵੱਡੀ ਪੱਧਰ ਤੇ ਨਸ਼ਾ ਉਹ ਨੀ ਉੱਥੋਂ ਆ ਰਿਹਾ, ਜੇ ਉੱਥੋਂ ਆ ਵੀ ਰਿਹਾ ਤੋਂ ਰੋਕਣਾ ਕਿੰਨਾ ਨੇ। ਹਰ ਜੇ ਇਹਨਾਂ ਸਰਕਾਰਾਂ ਦਾ ਹੀ ਬਣਦਾ, BSF ਦਾ ਬਣਦਾ, ਸੈਂਟਰ ਗੌਰਮੈਂਟ ਦਾ ਬਣਦਾ, ਸਟੇਟ ਸਰਕਾਰਾਂ ਦਾ ਬਣਦਾ, ਪਰ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ ਫੈਕਟਰੀਆਂ ਦੇ ਰੂਪ ਚ, ਕੈਮੀਕਲ ਦੇ ਰੂਪ ਚ ਜਿਹੜਾ ਨਸ਼ਾ, ਸਿੰਥੈਟਿਕ ਨਸ਼ਾ ਤਿਆਰ ਹੈ ਉਹ ਰੋਕਣਾ ਕਿੰਨੇ ਆ, ਉਹਦੇ ਬਾਰੇ ਪੰਜਾਬ ਦੀ ਸਰਕਾਰ ਕੋਈ ਮੂੰਹ ਨੀ ਖੋਲਣਾ ਚਾਹੁੰਦੀ। ਦੋਸ਼ ਲਾਉਂਦੀ ਆ ਕਿ ਸਾਡੇ ਤੋਂ ਪਹਿਲੀਆਂ ਸਰਕਾਰਾਂ ਨਸ਼ਾ ਪੰਜਾਬ ਚ ਪੈਦਾ ਕੀਤਾ, ਦੋਸ਼ ਇਹ ਲਾਉਂਦੀ ਆ ਕਿ ਅੰਤਰਰਾਸ਼ਟਰੀ ਬਾਰਡਰ ਤੋਂ ਆ ਰਿਹਾ, ਪਰ ਜਿਹੜੀ ਸਰਕਾਰ ਆਪਣੀ ਸਰਕਾਰ ਆਪਣੇ ਰਾਜ ਦੇ ਅੰਦਰ ਜਿਹੜੀਆਂ ਇਹਦੀਆਂ ਫੈਕਟਰੀਆਂ ਨਸ਼ਾ ਪੈਦਾ ਕਰ ਰਹੀਆਂ ਉਹਦੇ ਬਾਰੇ ਮੂੰਹ ਨੀ ਖੋਲਦੀਆਂ। ਔਰ ਚਿੰਤਾ ਵਾਲੀ ਗੱਲ ਇਹ ਵੀ ਆ, ਤੁਸੀਂ ਦੇਖਿਆ ਪਿਛਲੇ ਦਿਨ ਬੜਿਆ ਸੋਸ਼ਲ ਮੀਡੀਆ ਤੇ ਵੀ ਹਰ ਪਾਸੇ ਚਰਚਾ ਹੋਈ ਕਿ ਪੰਜਾਬ ਦੇ ਅੰਦਰ ਹੁਣ ਔਰਤਾਂ ਲਈ ਵੱਖਰੇ ਸ਼ਰਾਬ ਦੇ ਠੇਕੇ ਖੋਲੇ ਗਏ।
ਜੀ ਬਿਲਕੁਲ,
ਉਹ ਜਦੋਂ ਰੌਲਾ ਇੰਨਾ ਪੈ ਗਿਆ, ਥੱਲੇ ਦਬਾਅ ਵੱਧ ਗਿਆ, ਫਿਰ ਇਹ ਸਰਕਾਰ ਨੂੰ ਪਿੱਛੇ ਹਟਣਾ ਪਿਆ, ਬੰਦ ਕਰਨਾ ਪਿਆ, ਮਤਲਬ ਸਰਕਾਰ ਜਿਹੜੀ ਸਰਕਾਰ ਨਸ਼ਾ ਰੋਕਣ ਲਈ ਵਾਅਦੇ ਕਰਦੀ ਆ, ਉਹ ਸਰਕਾਰ ਹੁਣ ਔਰਤਾਂ ਨੂੰ ਵੀ ਸਪੈਸ਼ਲ ਠੇਕੇ ਦੇ ਸ਼ਰਾਬ ਦੇ ਠੇਕੇ ਖੋਲ ਕੇ ਸ਼ਰਾਬ ਵਾਲੇ ਪਾਸੇ ਧੱਕਣਾ ਚਾਹੁੰਦੀ ਆ। ਇਹ ਦੁਖਾਂਤ ਆ ਪੰਜਾਬ ਦੇ ਲੋਕਾਂ ਲਈ ਕਿ ਅਸੀਂ ਬਦਕਿਸਮਤੀ ਕਹਿੰਦੇ ਹਾਂ ਕਿ ਐਸੀਆਂ ਸਰਕਾਰਾਂ ਸਾਡੇ ਤੇ ਰਾਜ ਭਾਗ ਕਰਦੀਆਂ ਨੇ, ਜਿਹੜੀਆਂ ਵਾਅਦੇ ਤਾਂ ਬਹੁਤ ਵੱਡੇ ਕਰਦੀਆਂ, ਨਸ਼ਾ ਰੋਕਣ ਦੇ ਕਰਦੀਆਂ ਸੀ, ਬੇਰੁਜ਼ਗਾਰੀ ਹੱਲ ਕਰਨ ਦੇ ਕਰਦੀਆਂ, ਪਰ ਕੰਮ ਐਨ ਉਲਟ ਦਿਸ਼ਾ ਚ ਕਰਦੀਆਂ।
ਬਿਲਕੁਲ ਬਿਲਕੁਲ।
WTOR 770 AM Youngstown Toronto
Emirates Gas ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕਾਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ ਬ੍ਰੈਂਪਟਨਫਾਇਰ.com ਤੇ ਲੌਗਇਨ ਕਰੋ।
ਜ਼ਿੰਦਗੀ ਮੇਂ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ। Bonanza Satrangi now opening in the Ridgeway Plaza at 3960 Eglinton Avenue West, Mississauga, Canada, on December 22nd. Enjoy flat 20% off our entire stock during the opening week.
ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨਸ ਕੇਅਰ ਵਿੱਚ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਇਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੈਂਟੇ ਔਰ ਕੈਨੇਡੀਅਨ ਰਾਕ ਬੈਂਡ ਆਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਇਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਸਰਦੀਆਂ ਔਰ ਬਰਫਬਾਰੀ ਕੇ ਮੌਕੇ ਪਰ ਜ਼ਰੂਰੀ ਹਦਾਇਤ, ਬਰਫਬਾਰੀ ਮੇਂ ਸੜਕ ਪਰ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗਾੜੀ ਸੜਕ ਸੇ ਹਟਾ ਦੇ ਤਾਂਕਿ ਸਨੋ ਫਲੋਰ ਬਰਫ ਹਟਾ ਸਕੇ, ਵਰਨਾ ਗੈਰ ਕਾਨੂੰਨੀ ਪਾਰਕਿੰਗ ਪਰ ਟਿਕਟ ਦਿਆ ਜਾਏਗਾ, ਫਾਈਨ ਹੋਗਾ ਔਰ ਗਾੜੀ ਕੋ ਜ਼ਬਤ ਕਰ ਲਿਆ ਜਾਏਗਾ। ਸੁਬਹਾ 11 ਵਜੇ ਤੱਕ ਆਪਣੇ ਸਾਈਡ ਵਾਕ ਸੇ ਬਰਫ ਹਟਾ ਦੇ, ਆਪਣੇ ਇਲਾਕੇ ਮੇਂ ਬਰਫ ਹਟਾਨੇ ਕੇ ਔਕਾਤ ਕੇ ਲਿਏ 311 ਐਪ ਪਰ ਟਰੈਕ ਕਰੇ। ਸ਼ਦੀਦ ਬਰਫਬਾਰੀ ਕੀ ਸੂਰਤ ਮੇਂ ਯੇ ਤਮਾਮ ਕਾਮ 48 ਘੰਟੇ ਮੇਂ ਅੰਜਾਮ ਪਾਏਗਾ, ਅਗਰ ਬਰਫ ਹਟਾਨੇ ਸੇ ਮੁਤਾਲਿਕ ਮਸਲਾ ਹੈ ਤੋ 24 ਆਵਰਸ ਇੰਤਜ਼ਾਰ ਕਰਨੇ ਕੇ ਬਾਅਦ ਰਿਪੋਰਟ ਕਰੇ brampton.ca/snow।
ਬਿਲਕੁਲ ਬਿਲਕੁਲ ਸ਼ਮਸ਼ੇਰ ਜੀ, ਆਪਾਂ ਗੱਲ ਪਹਿਲਾਂ ਵੀ ਸਰਕਾਰਾਂ ਦੇ ਉੱਤੇ ਕੀਤੀ ਹੈ, ਹੁਣ ਤੱਕ ਪੰਜਾਬ ਦੇ ਵਿੱਚ ਕੀ ਸੀ ਅਕਾਲੀ ਜਾਂ ਫਿਰ ਕਾਂਗਰਸ ਦਾ ਜਿਹੜਾ ਰਾਜ ਰਿਹਾ, ਸੋ ਪਿੱਛੇ ਜੇ ਇੱਕ ਹਵਾ ਚੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਈ, ਕਹਿੰਦੇ ਤੀਜੀ ਜਿਹੜੀ ਪਾਰਟੀ ਉਹਨੂੰ ਜਿਤਾਇਆ ਜਾਵੇ, ਲੋਕਾਂ ਨੇ ਇਹਦੇ ਕਰਕੇ ਵੋਟਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਸਨ, ਕਿਉਂਕਿ ਲੋਕ ਪੰਜਾਬ ਦੇ ਲੋਕ ਅੱਗੇ ਵੀ ਪਏ ਸਨ ਪੁਰਾਣੀਆਂ ਸਰਕਾਰਾਂ ਤੋਂ ਕਿ ਕੁਝ ਹੋਇਆ ਨੀ, ਸੋ ਇਹਨਾਂ ਦੇ ਉੱਤੇ ਬੜੀ ਜ਼ਿੰਮੇਵਾਰੀ ਸਮਝੀ ਗਈ ਕਿ ਸ਼ਾਇਦ ਇੱਕ ਨਵੀਂ ਧਿਰ ਆਏਗੀ ਤੇ ਕੁਝ ਸਾਡੇ ਲਈ ਕਰੇਗੀ। ਤਕਰੀਬਨ ਡੇਢ ਕੁ ਸਾਲ ਦਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਚ ਰਾਜ ਕਰਦੇ ਬੀਤ ਚੁੱਕਿਆ, ਕੀ ਕਹਿੰਦੇ ਹੋ, ਕਿਹੋ ਜਿਹਾ ਤੁਸੀਂ ਅੰਕੜੇ ਇਕੱਠੇ ਕੀਤੇ ਨੇ ਕਿ ਕਿੱਥੇ ਤੱਕ ਇਸ ਡੇਢ ਸਾਲ ਦੇ ਅੰਦਰ ਨਸ਼ੇ ਨੂੰ ਕੰਟਰੋਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਕੋਈ ਸਕੀਮ ਕੜੀ ਗਈ ਹੈ ਜਾਂ ਇਹਨਾਂ ਦੇ ਵੀ ਸਿਰਫ ਲਾਰੇ ਨੇ?
ਦੇਖੋ ਜੀ, ਜਿਹੜੀ ਗੱਲ ਤੇ ਇਸ ਸਰਕਾਰ ਦੀ ਆ, ਪਹਿਲੀਆਂ ਸਰਕਾਰਾਂ ਵਾਲੇ ਤੇ ਮੈਂ ਤੁਹਾਨੂੰ ਦੱਸ ਚੁੱਕਾ ਜੋ ਤੱਕ ਹੁਣ ਕੀਤਾ, ਕਿਉਂਕਿ ਇਹ ਹੁਣ ਮੌਜੂਦਾ ਸਰਕਾਰ ਹੈ, ਉਂਗਲ ਧਰਦੀ ਸਾਡੀ ਜਿੱਥੇ ਉਹਨਾਂ ਤੋਂ ਉਂਗਲ ਧਰੀ ਹੈ ਉੱਥੇ ਹੁਣ ਜ਼ਿਆਦਾ ਉਂਗਲ ਧਰਨਾ ਇੱਥੇ ਬਣਦਾ, ਕਿਉਂਕਿ ਇਹ ਸਰਕਾਰ ਦੂਜੀਆਂ ਸਰਕਾਰਾਂ ਨੂੰ ਲੋਕਾਂ ਚ ਇਹ ਵਾਅਦਾ ਕਰਕੇ ਜ਼ਰੂਰ ਆਈ, ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ ਇਹ ਗਰੰਟੀਆਂ ਨਾ ਦੇ ਕੇ ਆਈ। ਦੂਜਾ ਸ਼ਹੀਦੀ ਆਜ਼ਮ ਭਗਤ ਸਿੰਘ ਜਿਹਦੀ ਜਿਸ ਧਰਤੀ ਤੇ ਅਸੀਂ ਬੈਠੇ ਹਾਂ, ਜਿਸ ਪੰਜਾਬ ਦੀ ਅਸੀਂ ਚਿੰਤਾ ਕਰਦੇ ਹਾਂ, ਉੱਥੇ ਉਸ ਧਰਤੀ ਦੇ ਜੰਮਪਲ ਨੇ ਸ਼ਹੀਦੀ ਆਜ਼ਮ ਭਗਤ ਸਿੰਘ, ਜਿਨ੍ਹਾਂ ਨੇ ਪੰਜਾਬ ਨੂੰ ਸਮੁੱਚੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ। ਇਹ ਪਖੰਡ ਕਰਦੇ ਆ ਜੀ ਫਰਜ਼ੀ ਇਨਕਲਾਬੀ, ਮੈਂ ਕਹਿੰਦਾ ਇਹ ਫਰਜ਼ੀ ਇਨਕਲਾਬੀ ਹੈ ਭਗਵੰਤ ਮਾਨ ਦੀ ਸਰਕਾਰ, ਕੱਲੀ ਪੱਗ ਕੇ ਅਸੀਂ ਰੰਗ ਦੀ ਬੰਨਣ ਨਾਲ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾ ਵਾਲੀ ਸਰਕਾਰ ਨਹੀਂ ਬਣ ਜਾਣੀ, ਉਹਦੇ ਲਈ ਕੋਈ ਅਮਲ ਕਰਨਾ ਚਾਹੁੰਦਾ ਹੈ। ਜਿਹੜੀ ਤੁਸੀਂ ਗੱਲ ਕਹੀ ਕਿ ਇਹਨਾਂ ਨੇ ਹੁਣ ਤੱਕ ਪਾਲਿਸੀ ਕੀ ਲਿਆਂਦੀ ਆ, ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਸਰਕਾਰ, ਇਹ ਸਰਕਾਰ ਦਾ ਦਾਵਾ, ਮੈਂ ਕੋਈ ਆਪਣੇ ਮਨੋਂ ਨਹੀਂ ਕਹਿ ਰਿਹਾ, ਇਹ ਸਰਕਾਰ ਕਹਿੰਦੀ ਕਿ ਅਸੀਂ ਨਸ਼ਿਆਂ ਦੀ ਰੋਕਥਾਮ ਲਈ ਹਰ ਸਾਲ 102 ਕਰੋੜ ਰੁਪਏ ਖਰਚ ਕਰਦੇ ਹਾਂ, ਪਰ ਉਹ ਜ਼ਮੀਨੀ ਪੱਧਰ ਤੇ ਕਿਤੇ ਨਹੀਂ। ਤੁਸੀਂ ਦੇਖ ਲਓ ਅੱਜ ਤੱਕ ਡੇਢ ਸਾਲ ਦੇ ਸਮੇਂ ਚ ਉਹ 102 ਕਰੋੜ ਰੁਪਏ ਦਾ ਕੀਤਾ ਕੀ ਸਰਕਾਰ ਨੇ, ਸਾਨੂੰ ਇਹ ਨਹੀਂ ਪਤਾ। ਕੀਤਾ ਸਿਰਫ ਇਹ ਆ, ਜਿੰਨਾ ਕਹੀ ਮਹਿਸੂਸ ਕਰਦੇ ਕਿ ਵੱਡੇ ਵੱਡੇ ਤੁਸੀਂ ਚਲ ਜਾਓ ਕਿਤੇ ਸੜਕਾਂ ਚੌਂਕਾਂ ਚ ਹੋਲਡਿੰਗ ਬੋਰਡ ਲੱਗੇ ਆ ਜੀ, ਇਹ ਨਸ਼ਿਆਂ ਦੇ ਆਹ ਬੰਦੇ ਫੜ ਲਿਆ ਜੀ, ਫੜੇ, ਮੈਂ ਤੁਹਾਨੂੰ ਫਿਰ ਉਹ ਕਹਿ ਫੜੇ ਉਹੀ ਆ ਜਿਹੜੇ ਕਰਦੇ ਆ, ਵਿੱਚ ਨਾਲੇ ਅਜੇ ਵੀ ਵਾਰ ਆ। ਇਸ ਕਰਕੇ ਇਹ ਸਰਕਾਰ ਇਹ ਪਖੰਡ ਕਰਦੀਆਂ ਜਾਂ ਤੇ ਫਿਰ 102 ਕਰੋੜ ਰੁਪਏ ਮੈਂ ਸਮਝਦਾ ਇਹ ਖਰਚ ਇੱਥੇ ਕੀਤੇ ਆ, 18 ਅਕਤੂਬਰ 2023 ਨੂੰ ਇਸੇ ਸਾਲ ਚ ਪੰਜਾਬ ਦੇ 35,000 ਬੱਚਿਆਂ ਨੂੰ ਸਕੂਲੋਂ ਛੁੱਟੀ ਕਰਾ ਕੇ, ਭਗਵੰਤ ਮਾਨ ਦੀ ਸਰਕਾਰ ਨੇ ਸਕੂਲੋਂ ਛੁੱਟੀ ਕਰਾ ਕੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਕਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਅਰਦਾਸ ਕੀਤੀ ਗਈ। ਅਰਦਾਸ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਇਹ ਮੈਂ ਕਹਿੰਦਾ ਕਿ ਇਹ ਸਾਰਾ ਕੁਝ ਕਰਨ ਨਾਲ ਪੰਜਾਬ 'ਚ ਨਸ਼ਾ ਨਹੀਂ ਰੁਕਣਾ। ਨੰਬਰ 2, ਇਸ ਤੋਂ ਬਾਅਦ ਉਹਨਾਂ ਨੇ 16 ਨਵੰਬਰ 2023 ਨੂੰ ਲੁਧਿਆਣੇ 'ਚ 25,000 ਦੇ ਕਰੀਬ ਨੌਜਵਾਨਾਂ ਕੋਲੋਂ 13 ਕਿਲੋਮੀਟਰ ਸਾਈਕਲ ਦਾ ਮਾਰਚ ਕਰਾਇਆ। ਇਹ ਕਰਨ ਦੇ ਨਾਲ ਵੀ ਨਸ਼ਾ ਨਹੀਂ
ਰੁਕਣਾ,
ਨਸ਼ਾ ਰੁਕਣਾ ਤੇ ਅਸਲ ਨਸ਼ੇ ਦੀ ਜੜ ਨੂੰ ਫੜਨ ਦੀ ਲੋੜ ਆ। ਜਿਹੜੀ ਮੈਂ ਗੱਲ ਕਹੀ ਕਿ ਸਪਲਾਈ ਲਾਈਨ, ਜਿੰਨੀ ਦੇਰ ਪੰਜਾਬ ਦੇ ਅੰਦਰ ਆਪਾਂ ਸਪਲਾਈ ਲਾਈਨ ਨਹੀਂ ਤੋੜਦੇ, ਉਨੀ ਦੇਰ ਪੰਜਾਬ ਦੇ ਅੰਦਰ ਨਸ਼ਾ ਨਹੀਂ ਖਤਮ ਹੋਣਾ। ਸਰਕਾਰ ਇਹ ਉਲਟ ਦਿਸ਼ਾ 'ਚ ਕੰਮ ਕਰਦੀ ਆ, ਸਰਕਾਰ ਨਸ਼ੇ ਨੂੰ ਖਤਮ ਨਹੀਂ ਕਰਨਾ ਚਾਹੁੰਦੀ। ਉਹਦਾ ਕਾਰਨ ਇਹ ਆ ਜੀ, ਸਰਕਾਰ ਦੀ ਸਤਾਤੀ ਨੂੰ ਹਾਕਮ ਜਮਾਤਾਂ ਨੂੰ, ਚਾਹੇ ਉਹ ਸਾਡੀ ਕੇਂਦਰ ਦੀ ਸਰਕਾਰ ਆ, ਚਾਹੇ ਪੰਜਾਬ ਦੀ ਆ, ਚਾਹੇ ਜਿਹੜੀਆਂ ਸਰਕਾਰਾਂ, ਉਹਨਾਂ ਨੂੰ ਇਹ ਬੜਾ ਰਾਸ ਆਉਂਦਾ ਜਿਹੜੇ ਪੰਜਾਬ ਦੇ ਨੌਜਵਾਨ ਨਸ਼ੇ 'ਚ ਗੁਲਤਾਨ ਨੇ, ਕਿਉਂਕਿ ਜਿਹੜਾ ਨੌਜਵਾਨ ਨਸ਼ੇ ਦਾ ਆਦੀ ਹੋ ਗਿਆ ਉਹ ਕਿਤੇ ਆਪਣੇ ਰੁਜ਼ਗਾਰ ਦੀ ਮੰਗੇਗਾ, ਉਹ ਆਪਣੇ ਹੱਕਾਂ ਦੀ ਗੱਲ ਨਹੀਂ ਕਰੇਗਾ। ਇਸ ਕਰਕੇ ਸਤਾਤੀ ਨੂੰ ਬੜਾ ਰਾਸ ਆਉਂਦਾ ਨੌਜਵਾਨਾਂ ਨੂੰ ਨਸ਼ੇ 'ਚ ਗੁਲਤਾਨ ਰੱਖਣਾ।
ਬਿਲਕੁਲ। ਅੱਛਾ ਸ਼ਮਸ਼ੇਰ ਜੀ, ਆਪਾਂ ਕੁਝ ਪਿੱਛੇ ਜੇ ਮੈਂ ਵੀ ਇੱਕ ਖਬਰ ਪੜ੍ਹੀ ਸੀ ਕਿ ਕੁਝ ਪਿੰਡਾਂ ਦੇ ਵੱਲੋਂ ਆਪਸ ਦੇ ਵਿੱਚ ਪੰਚਾਇਤ ਦੇ ਨਾਲ ਬੈਠ ਕੇ ਇਹ ਸਲਾਹ ਕੀਤੀ ਗਈ ਸੀਗੀ ਕਿ ਨਸ਼ਾ ਵੇਚਣ ਆਉਂਦੇ ਪਿੰਡ ਵਾਲਿਆਂ ਨੂੰ ਅਸੀਂ ਆਪ ਹੀ ਫੜ ਕੇ ਬਾਹਰ ਕੱਢ ਦੇਣਾ, ਸੋ ਘਰ ਘਰ ਜਾ ਕੇ ਉਹਨਾਂ ਨੂੰ ਹੋਕਾ ਦੇਣ ਨਹੀਂ ਦੇਣਾ ਜਿਹਨਾਂ ਦੇ ਘਰ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਨਸ਼ਾ ਦਿੰਦੇ ਨੇ। ਸੋ ਬਹੁਤ ਸਾਰੇ ਪਿੰਡ ਵਾਲਿਆਂ ਨੇ ਇਹੋ ਜਿਹਾ ਇੱਕ ਜਿੰਮਾ ਚੱਕਿਆ ਵੀ ਹੈ ਤੇ ਕਾਫੀ ਪਿੰਡ ਇਹਦੇ ਵਿੱਚ ਕਾਮਯਾਬ ਵੀ ਹੋਏ ਨੇ, ਯਾਨੀ ਕਿ ਉਹਨਾਂ ਨੇ ਸਰਕਾਰਾਂ ਦੇ ਉੱਤੇ ਜਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਉਮੀਦ ਛੱਡ ਕੇ ਆਪਣੇ ਹੱਥ ਜਿਹੜੀ ਵਾਗਡੋਰੀ ਦੀ ਸਾਂਭੀ ਤੇ ਅਸੀਂ ਆਪਣੇ ਪਿੰਡ ਦੇ ਅੰਦਰ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਰਦਾਸ਼ਤ ਨਹੀਂ ਕਰਨਾ। ਸੋ ਕੀ ਲੱਗਦਾ ਕਿ ਜੇਕਰ ਪੰਜਾਬ ਦੇ ਪਿੰਡ ਪਿੰਡ ਪੱਧਰ ਤੇ ਇਹੋ ਜਿਹੀ ਜਾਗਰੂਕ ਅਭਿਆਨ ਚਲਾਏ ਜਾਣ, ਕੁਝ ਇਸ ਤਰ੍ਹਾਂ ਕੀਤਾ ਜਾਵੇ ਕਿ ਲੋਕ ਆਪ ਵੀ ਸੁਚੇਤ ਰਹਿਣ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ, ਫਿਰ ਜਾ ਕੇ ਸ਼ਾਇਦ ਕਿਤੇ ਇਹਦੇ ਉੱਤੇ ਨੱਥ ਪਾਈ ਜਾ ਸਕਦੀ ਹੈ।
ਬਿਲਕੁਲ ਜੀ, ਮੈਂ ਕਹਿੰਦਾ ਕਿ ਤੁਹਾਡੀ ਗੱਲ ਬਿਲਕੁਲ ਵਾਜਬ ਆ। ਪੰਜਾਬ ਦੇ ਅੰਦਰ ਖਾਸ ਕਰਕੇ ਮਾਲਵੇ ਦੇ ਅੰਦਰ ਇਹ ਜਿਹੜੀ ਨਸ਼ੇ ਦੇ ਵਿਰੁੱਧ ਜਿਹੜੀਆਂ ਕਮੇਟੀਆਂ ਬਣਨੀ ਸ਼ੁਰੂ ਹੋਈਆਂ, ਖਾਸ ਕਰਕੇ ਉਹ ਵੀ ਪੰਜਾਬ ਦੀਆਂ ਔਰਤਾਂ ਨੇ ਸ਼ੁਰੂ ਕੀਤਾ ਹੋਇਆ ਕੰਮ, ਮਾਲਵੇ 'ਚ ਔਰਤਾਂ ਨੇ ਸ਼ੁਰੂ ਕੀਤਾ, ਉਹਨਾਂ ਤੋਂ ਬਾਅਦ ਹੁਣ ਸਮੁੱਚੇ ਪੰਜਾਬ 'ਚ ਨਸ਼ਾ ਛਡਾਊ ਨਸ਼ੇ ਦੇ ਖਿਲਾਫ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਾਰੇ ਪੰਜਾਬ 'ਚ ਬਣ ਰਹੀਆਂ। ਆਪ ਮਹਾਰੇ ਲੋਕ ਜਿਨ੍ਹਾਂ ਨੂੰ ਸਰਕਾਰ ਕੋਲ ਆਸ ਸੀ, ਜਿਨ੍ਹਾਂ ਨੂੰ ਪੁਲਿਸ ਕੋਲੋਂ ਆਸ ਸੀ, ਜਿਨ੍ਹਾਂ ਨੂੰ ਇਹ ਭਗਵੰਤ ਮਾਨ ਕੋਲ ਆਸ ਸੀ ਕਿ ਇਹ ਕੁਝ ਵੱਖਰਾ ਕਰੂ ਪੰਜਾਬ, ਆਸ ਲੈ ਕੇ ਨਵੀਂ ਸਰਕਾਰ ਬਣੀ ਹੈ, ਪਰ ਸਰਕਾਰ ਨੇ ਕੀਤਾ ਕੁਝ ਨਹੀਂ। ਲੋਕ ਆਪ ਮਹਾਰੇ ਹੁਣ ਕਮੇਟੀਆਂ ਬਣਾ ਕੇ ਇਹਨਾਂ ਨਸ਼ੇ ਦੇ ਜਿਹੜੇ ਤਸਕਰ ਆ, ਜਿਹੜੇ ਨਸ਼ਾ ਪਿੰਡ 'ਚ ਵੇਚਣ ਆ ਰਹੇ ਆ, ਜਾਂ ਜਿਹੜੇ ਨਸ਼ਾ ਕੋਲ ਇਹ ਸਾਰਾ ਕੁਝ ਕਰਨ ਨਾਲ ਨਸ਼ਾ ਬੰਦ ਨਹੀਂ
ਹੋਣਾ।
ਨਸ਼ਾ ਬੰਦ ਤੇ ਨੀਤੀਆਂ, ਜਿੰਨੀ ਦੇਰ ਨੀਤੀ ਹੈ ਨਸ਼ਾ ਵੇਚਣ ਵਾਲੀ, ਜੇ ਨੀਤੀ ਦਾ ਆਪਾਂ ਬਦਲਾਅ ਨਹੀਂ ਕਰਦੇ, ਜੇ ਸਰਕਾਰਾਂ ਨਹੀਂ ਆਪਾਂ ਬਦਲਦੇ, ਲੋਕ ਪੱਖੀ ਨੀਤੀਆਂ ਨਹੀਂ ਲਿਆਉਂਦੇ, ਉਨੀ ਦੇਰ ਨਸ਼ਾ ਨਹੀਂ ਰੁਕਣਾ। ਦੁਖਾਂਤ ਵਾਲੀ ਗੱਲ ਇਹ ਵੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਤੁਸੀਂ ਆਹ ਗੱਲ ਕੀਤੀ ਹੈ ਕਿ ਕਮੇਟੀਆਂ ਬਣ ਰਹੀਆਂ, ਸਾਰਾ ਕੁਝ ਕਰ ਰਿਹਾ, ਪਰ ਕਿਤੇ ਕਿਤੇ ਉਹ ਕਮੇਟੀਆਂ ਦੇ ਆਗੂ ਆਏ ਦਿਨ ਸੋਸ਼ਲ ਮੀਡੀਆ ਤੇ ਖ਼ਬਰ ਆਉਂਦੀ ਆ, ਆਏ ਦਿਨ ਅਖਬਾਰ ਚ ਆਉਂਦੀ ਆ ਕਿ ਅੱਜ ਆ ਕਮੇਟੀ ਨੇ ਆ ਫਲਾਣੇ ਬੰਦੇ ਫੜਿਆ, ਪਿੰਡ ਚ ਨਸ਼ਾ ਵੇਚਣ ਆਏ ਆ ਜੀ, ਫੜਨੇ ਪੁਲਿਸ ਹਵਾਲੇ ਕਰਦੇ ਆ। ਸਵੇਰੇ ਪੁਲਿਸ ਹਵਾਲੇ ਕਰ ਦਿੱਤੇ ਜਾਂਦੇ ਆ, ਸ਼ਾਮ ਨੂੰ ਪੁਲਿਸ ਛੱਡ ਦਿੰਦੀ ਉਹਨਾਂ ਨੂੰ, ਪੈਸੇ ਲੈ ਕੇ ਛੱਡਦੀ ਆ, ਕੀ ਕਰਦੀ ਆ, ਇਹ ਅੱਜ ਤੱਕ ਵੱਡਾ ਸਵਾਲ ਆ। ਔਰ ਇੱਥੋਂ ਤੱਕ ਕਿ ਜਿਹੜੇ ਨਸ਼ਾ ਛਡਾਊ ਕਮੇਟੀਆਂ ਦੇ ਮੈਂਬਰ ਆ, ਉਹਨਾਂ ਦੇ ਕਤਲ ਵੀ ਕੀਤੇ ਆ ਇਹਨਾਂ ਨਸ਼ੇ ਦੇ ਸਮਗਲਰਾਂ ਨੇ। ਅੰਮ੍ਰਿਤਸਰ ਦੇ ਅੰਦਰ ਕੁਝ ਸਾਡੇ ਸਾਥੀ, ਸਾਡੇ ਜਥੇਬੰਦੀ ਦੇ ਸਾਥੀ ਇਹ ਕੰਮ ਕਰਦੇ ਆ ਨਸ਼ੇ ਦੇ ਰੋਕਣ ਵਾਸਤੇ, ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਆ। ਉਹਨਾਂ ਦੇ ਕੁਝ ਮੈਂਬਰ, ਦੋ ਇੱਕ ਫੌਜੀ ਨੌਜਵਾਨ ਛੁੱਟੀ ਆਇਆ, ਉਹਦਾ ਸਿਰ ਪਾੜ ਦਿੱਤਾ
ਜੀ,
ਪਾੜ ਇਸ ਕਰਕੇ ਦਿੱਤਾ ਕਿ ਉਹ ਨਸ਼ਾ ਛਡਾਊ ਕਮੇਟੀ ਦਾ ਮੈਂਬਰ ਆ, ਨਸ਼ਾ ਨੀ ਪਿੰਡ ਚ ਵਿਕਣ ਦੇਣਾ ਚਾਹੁੰਦਾ, ਕੁੱਟਮਾਰ ਕਰਦੇ ਆ, ਕਤਲ ਕਰ ਦਿੰਦੇ ਆ। ਇੱਥੋਂ ਤੱਕ ਕਿ ਮੈਂ ਕਹਿੰਦਾ ਕਿ ਇਹ ਨਸ਼ੇ ਦੇ ਵਿੱਚੋਂ ਹੀ ਆ ਜਿਹੜਾ ਪੰਜਾਬ ਦਾ ਮਾਹੌਲ ਵਿਗੜ ਰਿਹਾ। ਹਰ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ, ਡਾਕੇ ਵੱਜ ਰਹੇ ਆ, ਦਿਨ ਦਿਹਾੜੇ ਵੱਜ ਰਹੇ ਆ, ਇਹ ਨਸ਼ੇ ਦੇ ਵਿੱਚੋਂ ਹੀ ਪੈਦਾ ਹੋ ਰਿਹਾ। ਕਿਉਂਕਿ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਜਿਹੜੀ ਬੇਰੁਜ਼ਗਾਰੀ ਚੋ ਬੇਚੈਨੀ ਵਧੀ ਆ, ਬੇਚੈਨੀ ਚ ਨਸ਼ਾ ਕੁੜੀ ਨੂੰ ਜਨਮ ਦਿੱਤਾ
ਜੀ ਜੀ।
ਇਸ ਕਰਕੇ ਇਹ ਬੜਾ ਮੰਦਭਾਗਾ ਸਾਡੇ ਪੰਜਾਬ ਦਾ ਸਮਾਂ ਚੱਲ ਰਿਹਾ ਕਿ ਜਿਸ ਪੰਜਾਬ ਨੂੰ, ਜਿਸ ਪੰਜਾਬ ਦੀ ਸਿਫਤ ਪੂਰੀ ਦੁਨੀਆਂ ਦੇ ਅੰਦਰ ਕੀਤੀ ਗਈ, ਗੱਭਰੂ ਨੌਜਵਾਨ ਪੰਜਾਬ ਦੇ ਜਿਹੜੇ, ਜਿੱਥੇ ਹੁਣ ਬਾਹਰ ਦੇ ਮੁਲਕਾਂ ਚ ਜਾ ਕੇ ਜਿਹੜੇ ਨੌਜਵਾਨ ਪੰਜਾਬ ਦੇ 12-12, 16-16 ਘੰਟੇ ਕੰਮ ਕਰਦੇ ਆ, ਜੇ ਉਹ ਪੰਜਾਬ ਦੇ ਅੰਦਰ ਸਾਡੀਆਂ ਸਰਕਾਰਾਂ ਦਾ ਰਾਜ ਭਾਗ ਚੰਗਾ ਹੈ, ਸਾਡੀ ਸਰਕਾਰ ਦੀ ਪਾਲਿਸੀ ਚੰਗੀ ਹੋਈ, ਸਾਡੇ ਹੋਈ ਪੰਜਾਬ ਦੇ ਨੌਜਵਾਨ ਇੱਥੇ ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲੇ, ਸਨਮਾਨ ਯੋਗ ਰੁਜ਼ਗਾਰ ਮਿਲੇ, ਕੰਮ ਮੁਤਾਬਕ ਤਨਖਾਹ ਮਿਲੇ, ਤੇ ਪੰਜਾਬ ਦਾ ਨੌਜਵਾਨ ਇੱਥੇ ਰਹਿ ਕੇ ਵੀ ਕੰਮ ਕਰ ਸਕਦਾ। ਤੇ ਜੇ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਵਾਲੇ ਪਾਸੇ ਪਾਵਾਂਗੇ, ਫਿਰ ਕਿਤੇ ਨਾ ਕਿਤੇ ਨਸ਼ਾ ਘਟੂਗਾ। ਸਰਕਾਰ ਨੀ ਚਾਹੁੰਦੀ ਕਿ ਸਰਕਾਰ ਇਹਨਾਂ ਨੂੰ ਨਸ਼ੇ ਚ ਗਲਤਾਨ ਰੱਖ ਕੇ ਆਪਣੀ ਰਾਜ ਸੱਤਾ ਦੀ ਉਮਰ ਲੰਮੀ ਕਰਨਾ ਚਾਹੁੰਦੀ, ਇਸ ਕਰਕੇ ਇਹ ਪੰਜਾਬ ਦੇ ਅੰਦਰ ਨਸ਼ਾ ਅਜੇ ਤੱਕ ਨਹੀਂ ਰੁਕ ਰਿਹਾ
ਜੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਇਹ ਜਿਹੜਾ ਨਸ਼ਾ ਵੱਧਦਾ ਜਾ ਰਿਹਾ, ਇਹਦੇ ਨਾਲ ਤਕਰੀਬਨ ਮੌਤਾਂ ਦੀਆਂ ਖ਼ਬਰਾਂ ਵੀ ਜਿਹੜੀਆਂ ਆਏ ਦਿਨ ਵੱਧ ਰਹੀਆਂ ਨੇ, ਕੀ ਅੰਕੜੇ ਨੇ ਕਿ ਹੁਣ ਤੱਕ ਕਿੰਨੀਆਂ ਮੌਤਾਂ ਪੰਜਾਬ 'ਚ ਨਸ਼ੇ ਕਾਰਨ ਹੋਈਆਂ?
ਦੇਖੋ ਸ਼ੀਤਲ ਜੀ, ਜੇ ਅੰਕੜਿਆਂ ਦੀ ਗੱਲ ਕੀਤੀ ਜੀ, ਅੰਕੜੇ ਬੜੇ ਹੈਰਾਨੀਜਨਕ ਆ ਪੰਜਾਬ ਦੇ। ਆਏ ਦਿਨ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ 'ਚ ਇਹ ਰੋਜ਼ ਖ਼ਬਰਾਂ ਛਪਦੀਆਂ ਕਿ ਪੰਜਾਬ, ਕੋਈ ਐਸਾ ਦਿਨ ਨਹੀਂ ਮੈਂ ਤੇ ਕਹਿੰਦਾ ਕਿ ਜਿੱਦਣ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਦੀ ਪੇਟ ਨਾ ਚੜ੍ਹਿਆਉਣ। ਕਈ ਮਾਵਾਂ ਦੇ ਪੁੱਤ ਮਰ ਚੁੱਕੇ ਆ, ਭੈਣਾਂ ਦੇ ਭਰਾ ਮਰ ਚੁੱਕੇ ਆ, ਘਰਾਂ ਦੇ ਘਰ ਬਰਬਾਦ ਹੋ ਚੁੱਕੇ ਆ, ਪਰ ਜਿਹੜੇ ਅੰਕੜਿਆਂ ਦੀ ਗੱਲ ਕੀਤੀ ਜਾਏ ਕਿ ਅੰਕੜੇ ਬੜੇ ਹੈਰਾਨੀਜਨਕ ਆ ਕਿ ਪੰਜਾਬੀ ਟ੍ਰਿਬਿਊਨ 'ਚ 6 ਦਸੰਬਰ ਨੂੰ ਅੰਕੜੇ ਛਪੇ ਆ ਪੰਜਾਬ ਦੇ। NRCB ਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਅੰਦਰ, ਦੇਸ਼ ਦੇ ਵਿੱਚ 21% ਮੌਤਾਂ ਇਕੱਲੇ ਪੰਜਾਬ ਦੀਆਂ ਨੇ ਨਸ਼ੇ ਦੇ ਵਿੱਚ। ਇਹ ਗਿਣਤੀ ਪਿਛਲੇ 4 ਸਾਲਾਂ 'ਚ 3 ਗੁਣਾ ਵਧੀ ਆ। ਇਹ ਅੰਕੜੇ ਆ ਪੰਜਾਬ ਦੇ ਕਿ ਪੰਜਾਬ ਦੇ ਅੰਦਰ, ਇੱਥੋਂ ਪਤਾ ਲੱਗਦਾ ਕਿ ਸਰਕਾਰ ਫੇਲ ਸਾਬਤ ਆ ਪੰਜਾਬ ਦੇ ਨਸ਼ਾ ਬੰਦ ਕਰਨ ਦੇ ਅੰਦਰ। ਜੇ ਸਰਕਾਰ ਫੇਲ ਸਾਬਤ ਆ, ਸਰਕਾਰ ਨਹੀਂ ਰੋਕ ਪਾ ਰਹੀ ਤੇ ਪੰਜਾਬ ਦੇ ਨਸ਼ਾ ਵੱਧ ਰਿਹਾ, ਜੇ ਨਸ਼ਾ ਵੱਧ ਰਿਹਾ
ਸ਼ਮਸ਼ੇਰ ਸਿੰਘ ਬਟਾਲਾ ਜੀ। ਇਹਨਾਂ ਦਾ ਕਹਿਣਾ ਹੈ ਕਿ ਨਸ਼ਾ ਰੋਕਣ ਦੇ ਲਈ ਸਰਕਾਰਾਂ ਨੂੰ ਸੁਚੱਜੇ ਢੰਗ ਦੇ ਨਾਲ ਜਿਹੜੀਆਂ ਨੇ ਕਾਰਵਾਈਆਂ ਕਰਨੀਆਂ ਪੈਣਗੀਆਂ। ਸਿਰਫ ਦਿਖਾਵਾਬਾਜ਼ੀ ਜਾਂ ਝੂਠੇ ਢੋਂਗ ਰਚਣ ਦੇ ਨਾਲ ਕਦੇ ਵੀ ਇਸ ਸਮੱਸਿਆ ਦੀ ਜੜ੍ਹ ਤੱਕ ਨਹੀਂ ਪਹੁੰਚਿਆ ਜਾ ਸਕਦਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਹੁਣ ਦਿਓ ਸਾਨੂੰ ਇਜਾਜ਼ਤ। ਧੰਨਵਾਦ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਜਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਜ਼ ਨੈਪਨੀ ਡੇਜ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਪਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477076 85 6477076 85।
ਜ਼ਿੰਦਗੀ ਨੇ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ।
मोहब्बत से जुड़ी रस्मों को बांधे।
बोनांजा सतरंगी नाउ ओपनिंग इन द रिजवे प्लाजा एट 3960 एग्लिंटन एवेन्यू वेस्ट, मिसिसागा, कनाडा, ऑन डिसम्बर 22nd. Enjoy flat 20% off our entire stock during the opening week.
आपके घर की खूबसूरती आपका जौक, खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
The Current Affairs with Ramanjit Sidhu. रोज की ताज़ा खबरें और उनका विश्लेषण बेहतरीन थॉट्स के साथ हर सुबह 7 से 9 only on E-Awaaz Radio. इस प्रोग्राम को आप हमारी वेबसाइट www.eawaaz.com और हमारी ऑफिशियल ऐप E-Awaaz पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs with Thoda Fair Swagat hai. Main Ramanjit Singh Sidhu. Sade is program de vich jekar tusi ishtihar dena chahunde ho, advertise karna chahunde ho, to Shazia Malik, sade marketing associate ne, Shazia 647-242-4746-647-242-4746 ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਸ਼ਹੀਦ ਭਗਤ ਸਿੰਘ ਸਭਾ ਪੰਜਾਬ ਸਹਾਇਕ ਸਕੱਤਰ ਦੇ ਸ਼ਮਸ਼ੇਰ ਸਿੰਘ ਬਟਾਲਾ ਨੇ ਪੰਜਾਬ ਦੇ ਨਸ਼ਿਆਂ ਦੀ ਸਮੱਸਿਆ ਦੇ ਉੱਤੇ ਐਸ ਆਰ ਠਾਕੁਰ ਦੇ ਨਾਲ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ ਮੈਂ ਆਪ ਇੱਕ ਵਿਸ਼ੇ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ, ਪਰ ਸਾਡੇ ਸਟੂਡੀਓ ਦਾ ਨੰਬਰ 416-620-1778 ਹੈ। ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੇ ਪ੍ਰੋਗਰਾਮ ਬਾਰੇ ਰਾਏ ਵੀ ਦੇ ਸਕਦੇ ਹੋ ਤੇ ਚੱਲਦੇ ਪ੍ਰੋਗਰਾਮ ਵਿੱਚ ਸ਼ਾਮਲ ਵੀ ਹੋ ਸਕਦੇ ਹੋ। ਇਨਵੈਸਟਮੈਂਟ ਓਪਰਚੁਨਿਟੀਜ਼ ਹੈਗੀਆਂ ਨੇ ਜੀ ਨਪੈਣੀ ਇਲਾਕੇ ਦੇ ਵਿੱਚ, ਸਪ੍ਰਿੰਗ ਸਾਈਡ ਮੈਡੋਜ਼ ਇਨ ਤੇ ਇੱਥੇ ਕਿੰਗਸਟਨ ਬੈਲਵਿਲ, ਕਿੰਗਸਟਨ ਬੈਲਵਿਲ ਇਲਾਕੇ ਵਿੱਚ ਪਾਰਕਸ, ਪੌਂਡਸ ਐਂਡ ਪ੍ਰੋਟੈਕਟਿਡ ਓਪਨ ਸਪੇਸਿਸ ਦੇ ਵਿੱਚ 15 acres ਦਾ ਇਲਾਕਾ ਤੇ ਇੱਥੇ ਘਰ ਤੁਸੀਂ ਖਰੀਦ ਸਕਦੇ ਹੋ। $4,99,000 ਤੋਂ ਸ਼ੁਰੂਆਤੀ ਕੀਮਤ ਹੈ, $10,000 ਦੇ ਅਪਗ੍ਰੇਡਸ ਮਿਲਣਗੇ, $2,600 ਪਰ ਮੰਥ ਦੇ ਹਿਸਾਬ ਨਾਲ ਰੈਂਟ ਮਿਲਣ ਦੀ ਵੀ ਸੰਭਾਵਨਾ ਹੈ। 401 ਹਾਈਵੇ ਤੋਂ ਕੁਝ ਮਿੰਟ ਦੀ ਦੂਰੀ ਤੇ, ਇਸੇ ਤਰ੍ਹਾਂ ਨੀ ਫਾਲਸ ਤੋਂ ਵੀ ਵਾਕਿੰਗ ਡਿਸਟੈਂਸ ਤੇ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟ 10 minutes away at the Irfan Ayub Jinu, 647-707-3685-647-707-3085 ਤੇ ਤੁਸੀਂ ਸੰਪਰਕ ਕਰਕੇ ਹੋਰ ਵੇਰਵੇ ਹਾਸਲ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਸੋਡੀ ਫਰਨੀਚਰ ਵੱਲੋਂ ਵੀ ਪ੍ਰੀ ਕ੍ਰਿਸਮਸ ਸੇਲਸ, ਕਲੀਅਰੈਂਸ ਸੇਲਸ ਦਿੱਤੀ ਜਾ ਰਹੀ ਹੈ ਤੇ ਕਾਫੀ ਆਫਰਸ ਨੇ ਉਹਦੇ ਵਿੱਚ। 7-piece ਡਾਇਨਿੰਗ ਸੈਟਸ 51% ਆਫ ਤੇ ਮਿਲ ਸਕਦਾ ਤੇ 86% ਆਫ ਤੁਸੀਂ ਬੈਡ ਔਰ ਮੈਟਰਸਿਸ ਤੇ ਲੈ ਸਕਦੇ ਹੋ ਤੇ 3-piece ਫੈਬਰਿਕ ਸੋਫਾ ਦੇ ਉੱਪਰ 73% ਡਿਸਕਾਊਂਟ ਹੈ। 39 ਐਕਸਪੀਰੀਅੰਸਿਸ ਬਿਹਾਈਂਡ ਸੋਡੀ ਫਰਨੀਚਰ। ਤੇ ਇਸੇ ਤਰ੍ਹਾਂ ਹੀ 142 ਕੈਨੇਡੀ ਰੋਡ ਸਾਊਥ ਬੈਂਟਨ ਓਨਟੈਰੀਓ ਦੇ ਵਿੱਚ ਇਹਨਾਂ ਦਾ ਐਡਰੈਸ ਹੈ। ਜੇਕਰ ਉਸ ਲੋਕੇਸ਼ਨ ਤੇ ਜਾਣਾ ਹੋਵੇ, ਫੋਨ ਕਰਨਾ ਹੋਵੇ ਤਾਂ 9058747171 905-874-7171 ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਸੇਲਸ ਜਾਂ ਨਵੀਆਂ ਡੀਲਸ ਦੇ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਤੇ ਹੁਣ ਮੈਂ ਚੱਲਦਾ ਜੀ ਇਸ ਗੱਲ ਬਾਰੇ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੋ ਕੀ ਰਿਹਾ। ਲੋਕਤੰਤਰ ਹੁਣ ਕਿਸੇ ਨੂੰ ਗਵਾਰਾ ਨਹੀਂ ਹੈ। ਲੋਕਤੰਤਰ ਕਦੋਂ ਦੁਨੀਆਂ ਚ ਸ਼ੁਰੂ ਹੋਇਆ? ਇੱਕ ਤਾਂ ਗਰੋਮ ਆਪਾਂ ਰੋਮਨਸ ਦੇ ਨਾਲ ਜੋੜ ਦਿੰਦੇ ਹਾਂ, ਗ੍ਰੀਕ ਨਾਲ, ਇੰਨੀ ਦੂਰ ਜਾਣ ਦੀ ਲੋੜ ਨਹੀਂ। ਜਿਹੜਾ ਮੌਜੂਦਾ ਲੋਕਤੰਤਰ ਹੈ, ਮੈਂ ਇਹਦੇ ਬਾਰੇ ਸ਼ਬਦ ਵਰਤਦਾ ਹੁੰਦਾ ਤੇ ਅੱਜ ਮੈਂ ਕਿਤੇ ਆਰਟੀਕਲ ਪੜਿਆ ਤੇ ਉਹਦੇ ਵਿੱਚ ਵੀ ਉਹੀ ਸ਼ਬਦ ਵਰਤਿਆ ਗਿਆ, ਇਟਸ ਐਟ ਅ ਵੈਰੀ ਫ੍ਰੈਜਾਈਲ ਐਂਡ ਫਲੈਗਲਿੰਗ ਸਟੇਟ। ਚਿੜੀ ਦਾ ਵੋਟ ਹੁੰਦਾ ਨਾ ਜਦੋਂ ਅੰਡੇ ਚ ਬਾਹਰ ਨਿਕਲਦਾ, ਬਸ ਉਹਨਾਂ ਕੁ ਕਮਜ਼ੋਰ ਹੈ, ਮਹੀਨ ਜੇ ਦੇ ਖੰਭ ਨੇ, ਹਜੇ ਕੋਈ ਡੈਮੋਕ੍ਰੇਸੀ ਪੱਕੀ ਨਹੀਂ ਹੋਈ। ਤੇ ਕਿਤੇ ਕਿਤੇ ਇਹ ਵੀ ਕਹਿੰਦੇ ਆ ਕਿ ਇਹ ਟੀਨ ਏਜ ਵਿੱਚ ਹੈ, ਹਜੇ ਮੈਚਿਓਰੀ ਨਹੀਂ ਹੋਈ। ਤੇ ਅਸੀਂ ਪਹਿਲਾਂ ਹੀ ਕਹਿਣ ਲੱਗ ਗਏ ਤੂੰ ਕੀ ਕੀਤਾ। ਜਦੋਂ ਦਾ ਇਹ ਲੋਕਤੰਤਰ ਦੁਨੀਆਂ ਚ ਫੈਲਿਆ ਸੈਕਿੰਡ ਵਰਲਡ ਵਾਰ ਤੋਂ ਬਾਅਦ, ਬਹੁਤੇ ਲੋਕਤੰਤਰਿਕ ਦੇਸ਼ ਆਏ, ਸਰਮਾਏ ਸਾਮਰਾਜਵਾਦੀਆਂ ਦੇ ਜਕੜ ਵਿੱਚੋਂ ਨਿਕਲੇ। ਇੰਗਲੈਂਡ ਨੇ ਤਾਂ ਅੱਧੀ ਦੁਨੀਆਂ ਤੇ ਕਬਜ਼ਾ ਕਰ ਰੱਖਿਆ ਸੀ, ਸੂਰਜ ਨਹੀਂ ਸੀ ਡੁੱਬਦਾ, ਗੁਲਾਮ ਪ੍ਰਥਾ ਸੀ। ਉਹੀ ਗੁਲਾਮ ਲੋਕ ਜਦੋਂ ਕਿਤੇ ਆਜ਼ਾਦੀਆਂ ਦਾ ਦੌਰ ਚੱਲੇ, ਸਭ ਤੋਂ ਜ਼ਿਆਦਾ ਆਜ਼ਾਦੀਆਂ ਦਾ ਰੌਲਾ ਹੀ ਉਹਨਾਂ ਨੇ ਪਾਤਾ, ਡੈਮੋਕ੍ਰੇਸੀ ਜਮਹੂਰੀਅਤ। ਕੈਨੇਡਾ ਚ ਆਇਆ ਤਾਂ ਮੈਨੂੰ ਬੜੀ ਹੈਰਾਨੀ ਹੋਈ, ਜਦੋਂ ਅਸੀਂ ਨਵੰਬਰ ਦੇ ਵਿੱਚ ਪੋਪੀ ਫਲਾਵਰ ਲਾਉਂਦੇ ਹਾਂ, ਤੇ ਮੈਂ ਪੁੱਛਿਆ ਕਰਨਾ ਵੀ ਇੱਥੇ ਕੀ ਗੱਲ ਹੋ ਗਈ ਬਾਈ? ਕਹਿੰਦੇ ਸੈਕਿੰਡ ਵਰਲਡ ਵਾਰ ਲੜੀ, ਤੇ ਉਹ ਮੰਤਰੀ ਸ਼ੰਤਰੀ ਆਇਆ ਕਰਨ ਤੇ ਅੰਗਰੇਜ਼ੀ ਚ ਇੰਟਰਵਿਊ ਦਿਆ ਕਰਨ। ਮੈਂ ਅੰਗਰੇਜ਼ੀ ਥੋੜੀ ਜਿਹੀ ਘੱਟ ਜਾਣਦਾ ਤੇ ਮੈਨੂੰ ਟਾਈਮ ਬੜਾ ਲੱਗਿਆ ਟਰਾਂਸਲੇਸ਼ਨ ਕਰਕੇ ਸਮਝਣ ਨੂੰ। ਮੈਂ ਕਹਿੰਦੇ ਜੀ ਸੈਕਿੰਡ ਵਰਲਡ ਵਾਰ, ਫਸਟ ਵਰਲਡ ਵਾਰ ਹੋਈ ਜਮਹੂਰੀਅਤ ਵਾਸਤੇ, ਡੈਮੋਕ੍ਰੇਸੀ ਲਈ, ਇਕੁਐਲਿਟੀ ਲਈ, ਬ੍ਰਦਰਹੁੱਡ ਲਈ ਹੈ। ਮੈਂ ਕਿਹਾ ਉਹ ਫਿਰ ਸਾਡੇ ਬੁੜਿਆਂ ਨੂੰ ਕੌਣ ਕੁੱਟਦਾ ਸੀ ਇੰਡੀਆ ਚ? ਮੇਰੇ ਦਾਦੇ ਪੜਦਾਦਿਆਂ ਦੀ ਕੁਟਾਈ ਕਿਸਨੇ ਕੀ? ਹਾਂ, ਜਿਹੜੇ ਜਗੀਰਦਾਰ ਦਾਦੇ ਸੀਗੇ ਜਿਹਨਾਂ ਦੇ ਜੈਲਦਾਰ, ਉਹਨਾਂ ਦੀ ਗਾਡਾ ਅੱਡਾ ਹੈ ਪਟਿਆਲੇ ਵਾਲਿਆਂ ਦੇ। ਮੈਂ ਉਹਨਾਂ ਦੇ ਘਰਾਂ ਚ ਤਾਂ ਨੀ ਆਉਂਦਾ, ਗੋਤ ਭਮਾ ਰਲਦੇ ਹੋਣਗੇ ਜਾਂ ਹੋਰ ਕੋਈ ਵੱਡੇ ਪਰਿਵਾਰ ਜਿਹਨਾਂ ਨੂੰ ਸਰ ਦੇ ਖਿਤਾਬ ਮਿਲੇ ਨੇ, ਉਹ ਨਾ ਅਸੀਂ ਸਰਾਂ ਚ ਆਉਂਦੇ ਹਾਂ, ਨਾ ਅਸੀਂ ਜੁੱਤੀਆਂ ਚ ਜ਼ਰੂਰ ਆਉਂਦੇ ਸੀ, ਅਸੀਂ ਸਰਾਂ ਚ ਨਹੀਂ ਆਏ, ਜੁੱਤੀਆਂ ਚ ਆਏ ਹਾਂ। ਤੇ ਜੁੱਤੀਆਂ ਜਿਹਨਾਂ ਨੇ ਖਾਧੀਆਂ ਨੇ, ਤੇ ਅਸੀਂ ਇੰਨੇ ਪਰਸੈਂਟ ਬੰਦਾ ਮਰਵਾ ਲਿਆ ਉਹਨਾਂ ਜੰਗਾਂ ਦੇ ਵਿੱਚ, ਤੇ ਤੁਸੀਂ ਉਹਨੂੰ ਜਮਹੂਰੀਅਤ ਦੀ ਲੜਾਈ ਕਹਿੰਦੇ? ਮਗਰ ਦੋ ਵਾਰ ਹੋਈ ਸੀ, ਅਸੀਂ ਤਾਂ ਗੁਲਾਮ ਸੀਗੇ। 1945 ਚ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਤੇ ਜਮਹੂਰੀਅਤ ਕਿਵੇਂ ਬਹਾਲ ਹੋਈ ਬਈ? ਸੋ ਇੱਥੇ ਕਹੀ ਜਾਂਦੇ ਜਮਹੂਰੀਅਤ ਕਹਿ ਕੇ ਵੇਚੀ ਜਾਂਦੇ ਆ ਲੋਕਾਂ ਨੂੰ। ਉਹ ਮੈਂ ਯਾਰ ਕਿਤੇ ਹੈਨਾ ਕਹਿੰਦੇ ਆ ਵੀ ਤੁਸੀਂ ਅਫਰੀਕਾ ਵਾਲੇ ਬਾਕੀ ਮੁਲਕਾਂ ਵਾਲੇ ਤਾਂ ਆ ਕੇ ਬੋਲੋ, ਤੁਸੀਂ ਤਾਂ ਦੱਸੋ ਵੀ ਕੋਈ ਜਮਹੂਰੀਅਤ ਦੀ ਲੜਾਈ ਨਹੀਂ ਸੀ, ਉਹ ਤਾਂ ਮੰਡੀਆਂ ਤੇ ਕਬਜ਼ੇ ਦੀ ਲੜਾਈ ਸੀਗੀ। ਕਿਤੇ ਫਾਸ਼ੀਵਾਦ ਦਾ ਨਾਂ ਦੇਤਾ, ਕਿਤੇ ਕੈਪੀਟਲਿਜ਼ਮ ਦਾ ਦੇਤਾ। ਖੈਰ, ਇਹ ਡੈਮੋਕ੍ਰੇਸੀ ਦਾ ਹੁਣ ਉਹੀ ਕੰਟਰੀ ਰੌਲਾ ਪਾਉਣ ਲੱਗ ਗਈ। ਅਮਰੀਕਾ ਵੀ ਡੈਮੋਕ੍ਰੇਸੀ ਦੀ ਗੱਲ ਕਰਦਾ, ਓਏ ਡੈਮੋਕ੍ਰੇਸੀ, ਹਾਏ ਡੈਮੋਕ੍ਰੇਸੀ ਹੈ ਨੀ, ਡੈਮੋਕ੍ਰੇਸੀ ਹੈ ਨੀ। ਮੈਂ ਯਾਰ ਡੈਮੋ ਕਾਹਤੋਂ ਕਰੀ ਜਾਂਦੇ ਹੋ, ਇਹ ਚਾਹੀਦੀ ਕਿਸੇ ਨੂੰ ਨੀ ਹੈ। ਹੁਣ ਸਾਰੇ ਕਿਤੇ ਡੈਮੋਕ੍ਰੇਸੀ ਕਮਜ਼ੋਰ ਕੀਤੀਆਂ ਜਾ ਰਹੀਆਂ ਨੇ। ਹੁਣ ਇੰਡੀਆ ਦੇ ਵਿੱਚ ਕੀ ਹੈ ਕਿ ਕਈ ਤਰ੍ਹਾਂ ਦਾ ਰੌਲਾ ਹੈ ਕਿ ਆਪੋਜੀਸ਼ਨ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਨੂੰ ਖਾਰਜ ਕੀਤਾ ਗਿਆ, ਕਈ ਬੰਦਿਆਂ ਦੀਆਂ ਸਸਪੈਂਸ਼ਨ ਹੋਈਆਂ ਨੇ। ਸੋ 125 ਦੇ ਕਰੀਬ ਇਹ ਸਸਪੈਂਸ਼ਨ ਪਹੁੰਚ ਗਿਆ। ਹੁਣ ਕੀ ਉਦੋਂ ਸਰਕਾਰ ਬਿੱਲ ਲੈ ਕੇ ਆਈ, ਆਖਰੀ ਸੈਸ਼ਨ ਹੈ ਇਹ ਬੀਜੇਪੀ ਦੀ ਅਗਵਾਈ ਵਿੱਚ ਚੱਲਦੀ ਸਰਕਾਰ ਦੀ ਦੂਜੀ ਟਰਮ ਦਾ ਆਖਰੀ ਸੈਸ਼ਨ ਹੈ। ਇਹ ਤੋਂ ਬਾਅਦ ਚੋਣਾਂ ਹੋ ਜਾਣੀਆਂ ਨੇ ਸਰਦ ਰੁੱਤ ਦੇ ਇਸ ਇਜਲਾਸ ਤੋਂ ਬਾਅਦ। ਫਿਰ ਅਗਲੀ ਸਰਕਾਰ ਜਿਹਦੀ ਬਣਾਉਗੀ ਉਹ ਆ ਕੇ ਪਾਰਲੀਮੈਂਟ ਵਿੱਚ ਨਵੇਂ ਕਾਨੂੰਨ ਬਣਾਉਣਗੇ, ਲਾਅ ਮੇਕਰਸ ਨਵੇਂ ਚੁਣੇ ਜਾਣਗੇ। ਇਦੋਂ ਪਹਿਲਾਂ ਕਾਨੂੰਨ ਬਣਾਉਣਾ, ਮੈਜੋਰਿਟੀ ਵੀ ਇਹਨਾਂ ਦੀ 382 ਬੰਦੇ ਤਾਂ ਇਹਨਾਂ ਦੇ ਆਪਦੇ ਹੀ ਆ ਮੈਂਬਰ, ਉਹ ਤੋਂ ਬਿਨਾਂ ਵੀ ਵਿਰੋਧ ਚ ਕੋਈ ਨਾ ਬੋਲ ਸਕੇ। ਰਾਜ ਸਭਾ ਦੇ ਉੱਪਰ ਵੀ ਕੁਝ ਗੱਲਾਂ ਨਾਫਜ਼ ਨਹੀਂ ਹੁੰਦੀਆਂ ਕਿ ਉਹਦੀ ਗੱਲਬਾਤ ਦੀ ਰੈਕਮੈਂਡੇਸ਼ਨ ਹੀ ਹੈ ਕਿ ਉਹ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਇਹ ਬਿੱਲ ਨੂੰ ਅਸੀਂ ਰੋਕ ਦਾਂਗੇ ਜੇ ਲੋਕ ਸਭਾ ਚ ਪਾਸ ਹੋ ਜਾਂਦਾ। ਕੁੱਲ ਮਿਲਾ ਕੇ ਇਹੋ ਜਿਹੇ ਬਿੱਲ ਲਿਆਂਦੇ ਗਏ ਆ, ਜਿਵੇਂ ਕਿਸਾਨੀ ਵੇਲੇ ਗੱਲ ਹੋਈ ਸੀ, ਹਿੰਦੁਸਤਾਨ ਦੇ ਕਾਨੂੰਨਾਂ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਤੇ ਉਹਨਾਂ ਦਾ ਵਿਰੋਧ ਕਰਨ ਵਾਲਾ ਕੋਈ ਹੈ ਹੀ ਨਹੀਂ। ਬਹੁਤ ਜ਼ਿਆਦਾ ਕਮਜ਼ੋਰ ਹਾਲਤ ਵਿੱਚੋਂ ਇਸ ਟਾਈਮ ਇੰਡੀਆ ਦੀ ਡੈਮੋਕ੍ਰੇਸੀ ਜਾਂ ਪਾਰਲੀਮੈਂਟ ਨਿਕਲ ਰਹੀ ਹੈ, ਵੇਅਰ ਦੇਰ ਇਜ਼ ਵਰਚੁਅਲੀ ਆਲਮੋਸਟ ਨੋ ਡਿਬੇਟ ਇਜ਼ ਹੈਪਨਿੰਗ। ਵਿਰੋਧ ਹੀ ਕਰ ਸਕਦੇ ਹੋ ਤੁਸੀਂ, ਉਹਦੇ ਵਿੱਚ ਵੀ ਕਿੰਨਾ ਰਿਕਾਰਡ ਆਊਗਾ ਕਿੰਨਾ ਨਹੀਂ ਆਊਗਾ। ਉਹਦੇ ਦੌਰਾਨ ਇਹ ਕਾਨੂੰਨ ਬਦਲੇ ਜਾਣਗੇ, ਤਿੰਨ, ਦਾ ਇੰਡੀਅਨ ਪੀਨਲ ਕੋਡ, ਦੀ ਇੰਡੀਅਨ ਪ੍ਰੋਸੀਜਰ ਕੋਡ ਜਿਹਨੂੰ CRPC ਕਹਿੰਦੇ ਆ, ਤੇ ਇੰਡੀਅਨ ਐਵੀਡੈਂਸ ਐਕਟ। ਆਪਾਂ ਤਿੰਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ। ਇਹਦੂ ਪਹਿਲਾਂ ਜੇ ਦੁਨੀਆਂ ਤੇ ਨਿਗਾਹ ਮਾਰੋ ਨਾ, ਕਹਿੰਦੇ ਜੀ ਕਦੇ ਕਿੱਦਾਂ ਇੰਡੀਆ ਕੇ ਬਾਰੇ ਮੇ ਬਹੁਤ ਬੋਲ ਲਿਓ ਭਈਆ, ਹਨਾ, ਗੁੱਸਾ ਕਰ ਜੂਗਾ, ਨੈਸ਼ਨਲਿਜ਼ਮ ਦਾ ਟੀਕਾ ਫੜਨ ਲੱਗਿਆ ਹੋਇਆ। ਤੁਸੀਂ ਕੈਨੇਡਾ ਦੇ ਬਾਰੇ ਗੱਲ ਕਰੋ ਵੀ ਕੈਨੇਡਾ ਚ ਹੀ ਮਾੜੀ ਹੋ ਗਈ, ਉਹਦੇ ਕਹਿੰਦੇ ਤੂੰ ਦੇਸ਼ ਦੇ ਖਿਲਾਫ਼ ਬੋਲਦਾ। ਉਹ ਮੈਂ ਕਿਹਾ ਯਾਰ, ਦੇਸ਼ ਦਾ ਨਾਂ ਸੜਕ ਤੇ ਡਿੱਗਿਆ ਕੂੜਾ ਹੀ ਆ, ਇਹੀ ਦੇਸ਼ ਹੈ। ਜੇ ਮੈਂ ਕੱਲ ਕੂੜੇ ਦੇ ਢੇਰ ਤੇ ਗੱਲ ਕੀਤੀ ਤੇ ਮੈਨੂੰ ਕੋਈ ਕਹਿ ਦੇਵੇ ਤੂੰ ਕੈਨੇਡਾ ਦੇ ਖਿਲਾਫ਼ ਬੋਲਦਾ, ਮੈਂ ਯਾਰ ਕੂੜੇ ਦਾ ਢੇਰ ਦਾ ਮਤਲਬ ਕੈਨੇਡਾ ਨਹੀਂ ਹੈ, ਕੈਨੇਡਾ ਬਹੁਤ ਵੱਡਾ। ਜਿਵੇਂ ਇੰਡੀਆ ਦੀ ਪਾਰਲੀਮੈਂਟ ਦੇ ਵਿਚਲੇ ਕੁਝ ਇੱਕ ਗੱਲਾਂ ਦੇ ਉੱਤੇ ਗੱਲ ਕਰ ਰਹੇ ਤਾਂ ਪੂਰੇ ਇੰਡੀਆ ਦਾ ਦੁਸ਼ਮਣ ਨਹੀਂ ਹੋ ਗਿਆ, ਪਾਲਿਸੀ ਦੇ ਉੱਤੇ ਗੱਲ ਕਰ ਰਹੇ, ਕਿਸੇ ਇੱਕ ਘਟਨਾ ਤੇ ਗੱਲ ਕਰ ਰਹੇ, ਉਹਨੂੰ ਸਾਰੇ ਹੀ ਲੱਭਣ ਨਵਾਜ ਨੂੰ ਲਪੇਟ ਲੈਂਦੇ ਆ। ਦੁਨੀਆਂ ਦਾ ਵੀ ਹਾਲ ਇਹ ਹੈ ਕਿ ਡੋਨਲਡ ਟਰੰਪ ਦੇ ਉੱਪਰ ਵੀ ਕੋਲੋਰਾਡੋ ਦੇ ਵਿੱਚ ਇਲੈਕਸ਼ਨ ਲੜਨ ਦਾ ਕਹਿੰਦੇ ਉਹਦੀ ਉਮੀਦਵਾਰੀ ਖਾਰਜ ਕਰੋ, ਹਾਲਾਂਕਿ ਇੱਕੋ ਇਲਾਕੇ ਦੀ ਹੈ, ਪੂਰੇ ਦੇਸ਼ ਚ ਉਹ ਅਦਾਲਤੀ ਫੈਸਲਾ ਲਾਗੂ ਨਹੀਂ ਹੁੰਦਾ, ਉਹਦੀ ਡੈਮੋਕ੍ਰੇਸੀ ਦਾ ਹਾਲ ਦੇਖ ਲਓ। ਯੂਐਸ ਦੀ ਬੋਰਿਸ ਜੋਨਸਨ ਜਦੋਂ ਯੂਕੇ ਦਾ ਪ੍ਰਾਈਮ ਮਿਨਿਸਟਰ ਹੈ ਨਾ ਰਿਸ਼ੀ ਸੁਨਕ ਤੋਂ ਪਹਿਲਾਂ ਉਹਦਾ ਹਾਲ, ਤੇ ਇਸੇ ਤਰ੍ਹਾਂ ਹੀ ਮੈਰੀਨ ਲੇ ਪੈਨ ਫਰਾਂਸ ਦੇ, ਇਹ ਸਾਰੇ ਕਹਿੰਦੇ ਆ ਡੈਮੋਕ੍ਰੇਟਿਕ ਪ੍ਰੋਸੈਸ ਨੂੰ ਕਮਜ਼ੋਰ ਕਰਨ ਦੇ ਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਸੁਰਖੀਆਂ ਦਾ ਹਿੱਸਾ ਬਣੇਗੇ। ਹੁਣ ਇਸੇ ਦੌਰਾਨ ਇੱਕ ਤਾਂ ਇੰਡੀਅਨ ਪੈਨਲ ਕੋਡ ਹੋ ਗਿਆ, ਪੈਨਲ ਕੋਡ ਦੇ ਵਿੱਚ 511 ਧਾਰਾਵਾਂ ਸੀਗੀਆਂ, ਹੁਣ ਬਾਕੀ ਇਹ ਵੀ ਅੱਗੇ ਬਣ ਗਿਆ, ਸ਼ਾਇਦ ਪਾਕਿਸਤਾਨ ਚ ਵੀ ਬ੍ਰਿਟਿਸ਼ ਵਾਲਾ ਉਹੀ ਚੱਲਦਾ ਹੋਵੇ 1862 ਵਾਲਾ। ਹੁਣ ਉਹਦੇ ਵਿੱਚ ਹੈਗੇ ਆ ਕਿ ਕੀ ਅਪਰਾਧ ਆ ਤੇ ਕੀ ਉਹਦੀ ਸਜ਼ਾ, ਮੋਟੇ ਮੋਟੇ ਉਹਨਾਂ ਨੂੰ ਤੈਅ ਕੀਤਾ, 511 ਕੈਟੇਗਰੀਜ਼ ਬਣ ਜਾਂਦੀਆਂ ਨੇ। ਫਿਰ ਉਸ ਅਪਰਾਧ ਦੇ ਉੱਤੇ ਉਹਨੂੰ ਸਾਬਤ ਕਰਨ ਦਾ ਪ੍ਰੋਸੈਸ ਕੀ ਹੈ, ਉਹਦੇ ਉੱਤੇ ਕਾਰਵਾਈ ਕਿਵੇਂ ਕਰੀ ਜਾਣੀ ਹੈ, ਕਿੰਨੇ ਦਿਨ ਬੰਦੇ ਨੂੰ ਫੜ ਕੇ ਰੱਖਣਾ, ਜਿੱਥੋਂ ਕਸਟਡੀ ਲੈਣੀ ਹੈ, ਉਹਦਾ ਮੈਡੀਕਲ ਕਦੋਂ ਕਰਾਉਣਾ, ਉਹਨਾਂ ਦੇ ਇੱਕ ਪ੍ਰੋਸੀਜਰ ਆ, ਜੇਲ ਮੈਨੂਅਲ ਵੀ ਨੇ। ਏਦਾਂ ਹੀ ਇਹਨੂੰ ਕ੍ਰਿਮੀਨਲ ਪ੍ਰੋਸੀਜਰ ਕੋਡ ਕਹਿੰਦੇ ਆ ਕਿ ਭਾਈ ਇਹ ਤਾਂ ਹੋ ਗਏ ਸੈਕਸ਼ਨ, ਹੁਣ ਇਹ ਸੈਕਸ਼ਨਾਂ ਨੂੰ ਦੇ ਤਹਿਤ ਕੰਮ ਕਰਨ ਦੇ ਕੀ ਤੌਰ ਤਰੀਕੇ ਨੇ, ਕਿਹੜੀ ਗੱਲ ਪੁਲਿਸ ਕਰ ਸਕਦੀ ਹੈ, ਕਿਹੜੀ ਨਹੀਂ ਕਰ ਸਕਦੀ। ਇੱਕ ਪੁਲਿਸ ਨੇ ਬੰਦਾ ਫੜਿਆ, ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਣਾ। ਸੋ ਜਿਹੜੇ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਜੋ ਤੰਗ ਤਰੀਕੇ ਨੇ, ਉਹ ਕ੍ਰਿਮੀਨਲ ਪ੍ਰੋਸੀਜਰ ਕੋਡ ਹੋ ਗਿਆ ਕਿ ਇਸ ਦੰਡ ਧਾਰਾ ਦੇ ਥੱਲੇ ਕੰਮ ਕਿਵੇਂ ਲੈਣਾ। ਤੇ ਤੀਜੀ ਗੱਲ ਆ ਗਈ ਦਾ ਐਵੀਡੈਂਸ ਐਕਟ, ਕਿ ਐਵੀਡੈਂਸ ਕਿਹਨੂੰ ਕਹਿੰਦੇ ਨੇ, ਕੁਲੈਕਟ ਕਿਵੇਂ ਕਰਨਾ ਤੇ ਕਿਹੜਾ ਕੋਰਟ ਦੇ ਵਿੱਚ ਪਰਮਿਸਿਬਲ ਹੈ ਤੇ ਇਹਨੂੰ ਕਿਸ ਪੋਜੀਸ਼ਨ ਚ ਲੈ ਕੇ ਜਾਣਾ। ਠੀਕ ਹੈ ਨਾ, ਹਰ ਐਵੀਡੈਂਸ ਪ੍ਰਮਾਣਕ ਨਹੀਂ ਹੁੰਦਾ, ਕਈ ਵਾਰ ਸੀਲ ਖੋਲਤੀ ਲਿਫਾਫੇ ਦਿੱਤੇ, ਅਦਾਲਤ ਕਹਿੰਦੀ ਹੈ ਖੁੱਲਿਆ ਲਿਫਾਫਾ ਆ ਗਿਆ, ਇਹ ਸਬੂਤ ਹੁਣ ਕਿਸੇ ਕੰਮ ਦੇ ਨਹੀਂ। ਸੋ ਏਦਾਂ ਇੱਕ ਐਵੀਡੈਂਸ ਐਕਟ, ਇਹ ਤਿੰਨੇ ਐਕਟ ਦੇ ਤਹਿਤ ਕਾਨੂੰਨ ਧਾਰਾ ਕੰਮ ਕਰਦੀ ਹੈ। ਤੇ ਹੁਣ ਕੀ ਗੱਲ ਆਉਂਦੀ ਹੈ ਕਿ ਇਹ ਬਿੱਲ ਪਾਸ ਕਰਾਉਣ ਲੱਗਿਆਂ ਇੱਕ ਤਾਂ ਵਿਰੋਧ ਖਤਮ ਕਰ ਲਿਆ, ਉੱਥੇ ਇਹ ਇੱਕ ਤਰ੍ਹਾਂ ਨਾਲ ਇਹਨਾਂ ਦਾ ਇੱਕ ਰਾਹ ਪੱਧਰਾ ਕੀਤਾ ਗਿਆ ਕਿ ਕਿਸੇ ਤਰ੍ਹਾਂ ਡੈਮੋਕ੍ਰੇਟਿਕ ਪ੍ਰੋਸੈਸ ਇਹ ਨਾ ਫਸਲ ਤੇ ਸਰਕਾਰ ਦੀ ਇੱਛਾ ਮੁਤਾਬਕ ਜਿਸ ਤਰ੍ਹਾਂ ਦੀ ਜ਼ੁਬਾਨ ਚ ਤੇ ਜਿਸ ਤਰ੍ਹਾਂ ਦੀ ਭਾਵਨਾ ਨਾਲ ਤਿਆਰ ਕੀਤੇ ਆ ਵੀ ਐਂ ਨਿਕਲ ਜਾਣ, ਤੇ ਇਹਨੂੰ ਹੁਣ ਵਿਦਵਾਨ ਲੋਕ ਇੰਡੀਆ ਦੇ ਵਿੱਚ ਐਂਟੀ ਡੈਮੋਕ੍ਰੇਟਿਕ ਕਹਿ ਰਹੇ ਨੇ ਕਿ ਮੈਂਬਰ ਹੈ ਨਹੀਂ ਵਿਰੋਧ ਕਰਨ ਵਾਲੇ ਤੇ ਤੁਸੀਂ ਇਹਨੂੰ ਲੈ ਕੇ ਆ ਗਏ। ਹੁਣ ਕਿ ਬਿੱਲ ਪਾਸ ਕਰਨ ਦੀ ਕੀ ਮਰਿਆਦਾ ਆ, ਹਿੰਦੁਸਤਾਨ ਦੇ ਵਿੱਚ ਇਹਦੇ 2-3 ਐਕਟ ਦੀਆਂ ਬੜੀਆਂ ਚਰਚਾਵਾਂ ਨੇ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰ ਲੈਣਾ। ਤੇ 107 ਆਰਟੀਕਲ ਆ ਕੰਸਟੀਟਿਊਸ਼ਨ ਦਾ, ਉਹ ਕਹਿੰਦੇ ਆ ਬਿੱਲ ਵਿਲ ਨਾਟ ਬੀ ਪੈਸਡ ਅੰਟਿਲ ਇਟ ਇਜ਼ ਅਪਰੂਵਡ ਬਾਏ ਬੋਥ ਹਾਊਸ ਆਫ ਪਾਰਲੀਮੈਂਟ, ਦੋਨੇ ਕੀ ਆ ਲੋਕ ਸਭਾ ਰਾਜ ਸਭਾ, ਜੇ ਦੋਨਾਂ ਵਿੱਚੋਂ ਪਾਸ ਨਹੀਂ ਹੁੰਦਾ ਤਾਂ ਨਹੀਂ ਮੰਨਦੇ। ਪਰ ਆਰਟੀਕਲ 109 ਦੇ ਥੱਲੇ ਐਗਜ਼ੈਂਪਸ਼ਨ ਹੈ ਮਨੀ ਬਿੱਲ, ਜੇ ਕੋਈ ਮਨੀ ਬਿੱਲ ਪੇਸ਼ ਕੀਤਾ ਜਾਂਦਾ, ਕਿਸੇ ਬਿੱਲ ਨੂੰ ਮਨੀ ਬਿੱਲ ਦੀ ਕੈਟੇਗਰੀ ਦੇ ਵਿੱਚ ਪੇਸ਼ ਕੀਤਾ ਜਾਂਦਾ, ਉਦੋਂ ਫਿਰ ਇਹ ਦੋਨਾਂ ਸਦਨਾਂ ਦੇ ਵਿੱਚੋਂ ਪਾਸ ਕਰਾਉਣਾ ਜ਼ਰੂਰੀ ਨਹੀਂ ਰਹਿੰਦਾ। ਮਨੀ ਬਿੱਲ ਜੇ ਬਣਾ ਲੈਂਦੇ ਹੋ ਉਹਦੇ ਵਿੱਚ ਇਫ ਦੀ ਰਾਜ ਸਭਾ ਡਿਸਕਸ ਦੇ ਬਿੱਲ ਐਂਡ ਸੁਜੈਸਟ ਅਮੈਂਡਮੈਂਟਸ ਦਾ, ਲੋਕ ਸਭਾ ਇਜ਼ ਫਰੀ ਟੂ ਐਕਸੈਪਟ ਦੈਮ ਔਰ ਡਿਸਰਿਗਾਰਡ ਦੈਮ। ਹੁਣ ਜੇ ਤੁਸੀਂ ਮਨੀ ਬਿੱਲ ਦੇ ਰੂਪ ਦੇ ਵਿੱਚ ਕੋਈ ਬਿੱਲ ਲੈ ਕੇ ਆਓ, 109 ਜਿਹੜੀ ਧਾਰਾ ਕਹਿੰਦੀ ਹੈ ਕੰਸਟੀਟਿਊਸ਼ਨ ਦੀ, ਉਹਦੇ ਤਹਿਤ ਹੈ ਕਿ ਰਾਜ ਸਭਾ ਦੀ ਜੋ ਸਲਾਹ ਆ ਉਹ ਜਾਊਗੀ ਤਾਂ ਸਹੀ, ਪਰ ਲੋਕ ਸਭਾ ਨੂੰ ਬੰਨੇ ਜਾਂ ਨਾ ਮੰਨੇ ਉਹਦੇ ਹੱਥ ਹੈ। ਫਿਰ ਆਰਟੀਕਲ 110 ਹੈ, ਉਹਦੇ ਥੱਲੇ ਮਨੀ ਬਿੱਲ ਦੀ ਡੈਫੀਨੇਸ਼ਨ ਹੈ, ਇਟ ਹੈਜ਼ ਟੂ ਰਿਲੇਟ। ਹਾਂ, ਹੁਣ ਮਨੀ ਬਿੱਲ ਹੈ ਕਾਹਦੇ ਵਾਸਤੇ, ਇਹਨੂੰ ਇੰਨੀਆਂ ਸਪੈਸ਼ਲ ਪ੍ਰੋਵੀਜ਼ਨ ਕਿਉਂ ਦਿੱਤੀਆਂ ਗਈਆਂ ਨੇ? ਉਹ ਕਹਿੰਦੇ ਉਹ ਟੈਕਸ ਨਾਲ ਰਿਲੇਟ ਕਰੂਗਾ, ਬੋਰੋਵਿੰਗ ਸਰਕਾਰ ਨੇ ਪੈਸੇ ਲੈਣੇ ਆ, ਪੇਮੈਂਟ ਕਰਨੀ ਹੈ, ਕਿਤੇ ਅਦਾਇਗੀ ਕਰਨੀ ਹੈ ਜੇ ਕੰਸੋਲੀਡੇਟਡ ਫੰਡ ਆਫ ਇੰਡੀਆ ਵਿੱਚੋਂ। ਤੇ ਇਹਦੇ ਵਿੱਚ ਕਿਹਾ ਅ ਬਿੱਲ ਸ਼ੈਲ ਨਾਟ ਬੀ ਡੀਮਡ ਟੂ ਬੀ ਅ ਮਨੀ ਬਿੱਲ ਬਾਏ ਰੀਜ਼ਨ ਓਨਲੀ ਦੈਟ ਇਟ ਪ੍ਰੋਵਾਈਡਸ ਦੀ ਇੰਪੋਜੀਸ਼ਨ ਆਫ ਫਾਈਨਸ ਔਰ ਅਦਰ ਪੈਕੂਨੀਅਰੀ ਪੈਨਲਟੀਜ਼। ਕਹਿੰਦੇ ਹੁਣ ਇਹ ਨਹੀਂ ਵੀ ਕਿਤੇ ਕੋਈ ਜੁਰਮਾਨਿਆਂ ਦੀ ਗੱਲ ਕਰ ਲਈਏ ਤੇ ਉਹਨੂੰ ਵੀ ਮਨੀ ਬਿੱਲ ਕਹਿ ਦਈਏ, ਖਾਸ ਹਾਲਤਾਂ ਵਿੱਚ ਫਾਈਨੈਂਸ਼ੀਅਲ ਨੀਡਸ ਨੂੰ ਦੇਖਦਿਆਂ ਹੋਇਆਂ ਕਿਤੇ ਵੱਡੇ ਫੈਸਲੇ ਕਰਨੇ ਪੈਣ, ਉਦੋਂ ਇੱਕ ਧਾਰਾ ਦੇ ਤਹਿਤ ਮਨੀ ਬਿੱਲ ਦੇ ਪ੍ਰੋਵੀਜ਼ਨ ਵਰਤੀਆਂ ਜਾ ਸਕਦੀਆਂ ਨੇ। ਹੁਣ ਕੀ ਕੀਤਾ ਵੀ ਇਹ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਸੀਗੀਆਂ, ਇਹਨਾਂ ਵਿੱਚ ਆਪਣਾ ਰਾਹ ਮੋਕਲਾ ਕਰਨ ਲਈ, ਆਪਣਾ ਰਾਹ ਪੱਧਰਾ ਕਰਨ ਵਾਸਤੇ ਸਰਕਾਰ ਨੇ ਇਹਨਾਂ ਨੂੰ ਮਨੀ ਬਿੱਲ ਦੀ ਕੈਟੇਗਰੀ ਚ ਆਰਟੀਕਲ 109 ਦੇ ਹੇਠ ਪੇਸ਼ ਕਰ ਦਿੱਤਾ ਕਿ ਆਹ ਭਾਈ ਇਹ ਮਨੀ ਬਿੱਲ ਦੇ ਤੌਰ ਤੇ ਲੈ ਕੇ ਆ ਰਹੇ, ਤਾਂ ਕਿ ਇਹਦੇ ਵਿੱਚ ਜਿਹੜੇ ਰਾਜ ਸਭਾ ਚ ਇਹਨਾਂ ਦੇ ਮੈਂਬਰ ਘੱਟ ਨੇ ਤੇ ਰਾਜ ਸਭਾ ਦੇ ਵਿੱਚ ਜਿਹੜੀ ਰੈਕਮੈਂਡੇਸ਼ਨ ਹੋਊਗੀ ਉਹ ਅਸੀਂ ਬਦਲੀ ਨੀ। ਲੋਕ ਸਭਾ ਚ ਤਾਂ ਸਾਡਾ ਬਹੁਮਤ ਹੈ ਹੀ ਹੈ, ਤੇ ਦੂਜੇ ਪਾਸੇ ਆਪੋਜੀਸ਼ਨ ਦੇ ਬੰਦੇ ਵਹੀ ਘਟਾ ਤੇ ਅਸੀਂ ਉਧਰੋਂ ਸਸਪੈਂਸ਼ਨ ਦੇ ਨਾਂ ਦੇ ਉੱਤੇ। ਸੋ ਕੁੱਲ ਮਿਲਾ ਕੇ ਡੈਮੋਕ੍ਰੇਟਿਕ ਤਰੀਕੇ ਨੂੰ ਫੇਸ ਨਾ ਕਰਨ ਦੇ ਜੋ ਤਰੀਕੇ ਕੱਢੇ ਜਾ ਰਹੇ ਆ, ਉਹ ਦੇਖੋ ਕੋਵਿਡ ਨੂੰ ਬਹੁਤ ਚੰਗੀ ਤਰ੍ਹਾਂ ਵਰਤਿਆ, ਕੋਵਿਡ ਦੌਰਾਨ ਬੜੀਆਂ ਸਰਕਾਰਾਂ ਨੇ ਬਿੱਲ ਚਲਾਏ, ਔਰ ਇਕੱਲਾ ਇੰਡੀਆ ਚ ਨਹੀਂ ਹੋ ਰਿਹਾ, ਜਦੋਂ ਜੇਸਨ ਕੈਨੀ ਦੀ ਪ੍ਰੀਮੀਅਰ ਲਈ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਚੱਲ ਰਹੀ ਸੀ 2019 ਤੋਂ 23 ਦੀ ਟਰਮ ਤੱਕ ਦੀ 22 ਤੱਕ ਚੱਲੀ ਆ ਹਨਾ 23 ਹੁਣ ਇਲੈਕਸ਼ਨ ਹੋ ਕੇ 23 ਅਕਤੂਬਰ ਚ ਜਦੋਂ ਮਈ ਚ ਇਲੈਕਸ਼ਨ ਹੋਈ ਆ ਸੱਚ ਆਈ ਐਮ ਰੋਂਗ ਹਨਾ 19 ਤੋਂ 23 ਤੱਕ ਦੀ ਸਰਕਾਰ ਚੱਲੀ ਆ ਜੀ ਉਹਦੇ ਦੌਰਾਨ ਜਦੋਂ ਨਵੀਂ ਨਵੀਂ ਇਹਨਾਂ ਦੀ ਵਿਧਾਨ ਸਭਾ ਚੱਲੀ ਤੇ ਵਿਰੋਧੀ ਧਿਰ ਚ ਬੈਠ ਗਈ ਐਨਡੀਪੀ ਜਿਹੜੀ ਪਹਿਲਾਂ ਰਾਜ ਸੱਤਾ ਚ ਸੀ ਤੇ ਉਹ ਐਨਡੀਪੀ ਆ ਕੇ ਕਿਸੇ ਬਿੱਲ ਤੇ ਬਹਿਸ ਕਰਨ ਲੱਗ ਗਈ ਤੇ ਜੇਸਨ ਕੈਨੀ ਨੇ ਉਦੋਂ ਈਅਰਬਡ ਦਿੱਤੇ ਆਪਣੇ ਬੰਦਿਆਂ ਕਹਿੰਦਾ ਇਹਨਾਂ ਨੂੰ ਕਿ ਬੋਲੀ ਜਾਣ ਦੋ ਮਤਲਬ ਬੋਲੀ ਜਾਣ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਸੁਣਨਾ ਹੀ ਨਹੀਂ ਤੇ ਆਪਾਂ ਪੰਜਾਬੀ ਚ ਉਹਦੇ ਲਈ ਬਹੁਤ ਸਖ਼ਤ ਸ਼ਬਦਾਂ ਦੇ ਵਿੱਚੋਂ ਜੇ ਵਰਤਣਾ ਹੋਵੇ ਤਾਂ ਭੌਂਕੀ ਜਾਣ ਦੋ ਕਹਿ ਦਿੰਦੇ ਕਹਿੰਦੇ ਕੰਨਾਂ ਚ ਰੂਪ ਆ ਕੇ ਬੈਠੋ ਤੁਸੀਂ ਮਤਲਬ ਵਿਰੋਧ ਦੇ ਲੈਵਲ ਦੀ ਜੋ ਭਾਸ਼ਾ ਸਾਰੀ ਸੰਸਾਰ ਪੱਧਰ ਦੇ ਉੱਤੇ ਡਿੱਗ ਰਹੀ ਹੈ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਪੋਲੀਟੀਸ਼ੀਅਨ ਚਾਹੇ ਕਿਸੇ ਨੂੰ ਨਹਿਰੂ ਗਾਂਧੀ ਸੁਭਾਸ਼ ਚੰਦਰ ਬੋਸ ਅੰਬੇਡਕਰ ਸਾਹਿਬ ਤੁਸੀਂ ਉਹਨਾਂ ਚ ਨੁਕਸ ਕੱਢਦੇ ਹੋ ਪਰ ਕਦੇ ਦੇਖੋ ਕਿ ਉਹਨਾਂ ਦੀਆਂ ਕਿਤਾਬਾਂ ਛਪੀਆਂ ਨੇ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ ਉਹ ਪੋਲੀਟੀਕਲ ਸਾਇੰਸ ਦੇ ਚੰਗੇ ਪ੍ਰੋਫੈਸਰਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਵਰਗੀਆਂ ਕਿਤਾਬਾਂ ਨੇ ਉਹਨਾਂ ਚ ਗਿਆਨ ਹਾਸਲ ਹੁੰਦਾ ਇਹਨਾਂ ਚੋਂ ਕਿਹਦੀ ਪੜਾਂਗੇ ਟਰੰਪ ਦੀ ਕਿਤਾਬ ਕੋਈ ਪੜੂਗਾ ਇੱਧਰਲੇ ਸਾਡੇ ਇੰਡੀਆ ਦੇ ਵਿੱਚੋਂ ਦੇਖ ਲਓ ਜਾਂ ਸਾਡੇ ਕੈਨੇਡਾ ਵਿੱਚ ਦੇਖ ਲਓ ਕਿ ਕੰਨਾਂ ਚ ਰੂਹ ਪਾ ਲਓ ਬੋਲਦੇ ਬੋਲੀ ਜਾਣ ਦੋ ਤੇ ਇਸ ਹਾਲਾਤ ਦੇ ਵਿੱਚ ਇਹ ਡੈਮੋਕ੍ਰੇਟਿਕ ਪ੍ਰੋਸੈਸ ਹੈ ਜਿਹੜਾ ਉਹਨੂੰ ਤਾਰਨਿਸ਼ ਕੀਤਾ ਗਿਆ ਤੇ ਇਹਨਾਂ ਚੀਜ਼ਾਂ ਨੂੰ ਬੜੀ ਸੀਰੀਅਸਲੀ ਮੇਰੇ ਖਿਆਲ ਦੇ ਵਿੱਚ ਲੈਣਾ ਚਾਹੀਦਾ ਸੀਗਾ ਕਿ ਭਾਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਬਚਾਏ ਜਾਣ ਦੀ ਲੋੜ ਹੈ ਠੀਕ ਹੈ ਪਾਰਲੀਮੈਂਟ ਨੇ ਉਸ ਕਦਰ ਕੰਮ ਨਹੀਂ ਕੀਤਾ ਅਸੀਂ ਆਪਣੇ ਪਿਛਲੀਆਂ ਸਰਕਾਰਾਂ ਵੀ ਬਹੁਤ ਚੰਗੀਆਂ ਨਹੀਂ ਸੀਗੀਆਂ ਪਰ ਜਿਵੇਂ ਕਹਿੰਦੇ ਨੇ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲਾਂ ਦਾ ਬਹੁਤ ਬੁਰਾ ਹਾਲ ਸੀ ਇਹ ਪ੍ਰਬੰਧ ਹਜੇ ਉਸਾਰੇ ਜਾ ਰਹੇ ਸੀ ਲੋਕਾਂ ਦਾ ਹਜੇ ਕਰੈਕਟਰ ਬਣਨਾ ਸੀ ਕਿ ਬਾਈ ਜੇ ਤੁਹਾਨੂੰ ਚੰਗੀਆਂ ਨੌਕਰੀਆਂ ਸਹੂਲਤਾਂ ਉਹਨਾਂ ਵਿੱਚ ਕੰਮ ਕਰਨ ਦੇ ਰਾਈਟ ਜ਼ਿਆਦਾ ਮਿਲ ਗਏ ਆਪਾਂ ਨੂੰ ਲੱਗਿਆ ਲੈ ਸਕੂਲ ਜਾਓ ਨਾ ਜਾਓ ਸਾਡੀ ਕਿਹੜਾ ਕੋਈ ਢੰਗ ਭੰਨ ਲੂ ਬਿਜਲੀ ਦੇ ਬੱਲਬ ਚੋਰੀ ਕਰ ਲਿਆ ਉਹ ਸਕੂਲਾਂ ਤੋਂ ਉਹ ਨਵੇਂ ਨਵੇਂ ਬੰਦੇ ਇਹ ਚੀਜ਼ਾਂ ਦੇਖਣੇ ਨੇ ਜੇ ਬੱਸਾਂ 'ਚ ਬਹਿ ਕੇ ਸੀਟਾਂ ਪਾੜ ਦਿੰਦੇ ਸੀ ਬੱਸਾਂ 'ਚ ਬਹਿ ਕੇ ਛਿਲਕੇ ਸਿੱਟਦੇ ਰਹੇ ਨੇ ਆਪਣੇ ਬਜ਼ੁਰਗ ਗੰਦ ਪਾਉਂਦੇ ਰਹੇ ਆ ਬੱਸਾਂ ਦੇ ਵਿੱਚ ਐ ਸੀ ਲਾ ਇਹ ਤਾਂ ਸਰਕਾਰੂ ਆ ਹਨਾ ਉਹ ਪੁਰਾਣੀਆਂ ਕੁੱਟ ਖਾਣ ਵਾਲੀਆਂ ਸਰਕਾਰਾਂ ਦੀਆਂ ਗੱਲਾਂ ਕਰਦੇ ਆਏ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਬੱਸ ਦਾ ਮਾਲਕ ਮੈਂ ਹਾਂ ਉਹ ਸਾਡੇ ਵਿੱਚ ਸੈਂਸ ਇਨਕਲਕੇਟ ਹੀ ਨਹੀਂ ਹੋ ਸਕੀ ਤੇ ਇਹਨੇ ਨੂੰ ਇਹ ਸਾਰੀਆਂ ਚੀਜ਼ਾਂ ਖੋਹ ਵੀ ਲਈਆਂ ਮੈਂ ਉਦੋਂ ਵੀ ਛੋਟਾ ਹੁੰਦਾ ਇਹ ਗੱਲ ਮਹਿਸੂਸ ਕਰਦਾ ਸੀ ਕਿ ਯਾਰ ਇਹਦਾ ਮਤਲਬ ਜੇ ਪੰਜਾਬ ਦੇ ਵਿੱਚ 2000 ਬੱਸ ਹੈ ਜੇ 50,000 ਬੱਸ ਹੈ ਇਹਦਾ ਮਤਲਬ ਅਸੀਂ ਬੱਸਾਂ ਦੇ ਮਾਲਕ ਹੈ ਹੁਣ ਕਿਸੇ ਨੇ 300 ਬੱਸ ਪਾਈ ਹੈ ਤੇ ਉਹ ਦੇਖ ਲਓ ਕੀ ਹਾਲ ਹੈ ਉਹਨਾਂ ਦਾ ਡਾਂਗ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੁੱਟਦੇ ਫਿਰਦੇ ਨੇ ਤੇ ਇਹ ਸਾਡਾ ਆਪਣਾ ਸਿਸਟਮ ਸੀ ਸਾਡੀਆਂ ਆਪਣੀਆਂ ਸੜਕਾਂ ਸੀ ਹੁਣ ਸੜਕਾਂ ਦੇ ਪੈਸੇ ਦੇ ਕੇ ਚੜ੍ਹਦੇ ਨੇ ਅਗਲਾ ਫੜ ਉੱਥੇ ਕੁੱਟ ਕੁੱਟ ਪੈਸੇ ਵਸੂਲ ਕਰਦੇ ਆ ਹੁਣ ਪ੍ਰਾਈਵੇਟ ਹੋ ਗਿਆ ਸਾਰਾ ਕੁਛ ਇਹ ਅਸੀਂ ਗਵਾਇਆ ਕਿਉਂਕਿ ਅਨਪੜ੍ਹਤਾ ਸੀ ਉਸ ਲੈਵਲ ਦਾ ਕਰੈਕਟਰ ਨਹੀਂ ਬਣ ਸਕਿਆ ਕਈ ਲੋਕਾਂ ਨੇ ਉਦੋਂ ਵੀ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਨੂੰ ਪਾਰਲੀਮੈਂਟਸ ਨੂੰ ਉਦੋਂ ਮੰਦਰ ਵੀ ਕਿਹਾ ਟੈਂਪਲ ਕਿਹਾ ਮਾਡਰਨ ਡੈਮੋਕ੍ਰੇਸੀ ਦੇ ਕਿ ਇਹਨਾਂ ਨੂੰ ਸਾਂਭਿਆ ਜਾਵੇ ਇਹਨਾਂ ਦੀ ਰਵਾਇਤ ਹੋਰ ਮਜ਼ਬੂਤ ਤੇ ਬਿਹਤਰ ਕੀਤੇ ਜਾਣ ਦੀ ਲੋੜ ਸੀ ਹੁਣ ਇਹ ਜਿਹੋ ਜਿਹੇ ਕਾਨੂੰਨ ਪਾਸ ਹੋਣਗੇ ਇੱਕ ਕਾਨੂੰਨ ਤਾਂ ਇਹ ਵੀ ਬਣ ਗਿਆ ਉਹਦੇ ਤੇ ਆਪਾਂ ਸਪੈਸ਼ਲ ਕਿਸੇ ਦਿਨ ਮੈਂ ਕਿਸੇ ਵਿਦਵਾਨ ਨੂੰ ਲੈ ਕੇ ਗੱਲ ਕਰੂੰਗਾ ਕਿ ਭਾਰਤ ਦੀਆਂ ਆਰਥਿਕ ਨੀਤੀਆਂ ਦਾ ਵਿਰੋਧ ਕਰਨ ਦਾ ਮਤਲਬ ਭਾਰਤ ਦੇ ਉੱਤੇ ਆਰਥਿਕ ਹਮਲਾ ਕਰਨਾ ਅੱਤਵਾਦ ਨੂੰ ਹਮਲਾ ਕਰਨਾ ਉਹ ਸੈਕਸ਼ਨ ਲੱਗ ਜਾਣੀ ਹੈ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਪੜਚੋਲ ਕਰਨੀ ਸੰਭਵ ਨਹੀਂ ਰਹਿਣੀ ਔਰ ਇਹ ਨਾ ਸੋਚੋ ਕਿ ਇੰਡੀਆ 'ਚ ਹੋ ਰਿਹਾ ਅਸੀਂ ਤਾਂ ਬਾਈ ਭੱਜਿਆ ਇਹਦੇ ਆਪਾਂ ਸੈੱਟ ਹੈ ਇੰਡੀਆ ਵਾਲੇ ਵੀ ਇਹਨਾਂ ਮੁਲਕਾਂ ਨਾਲ ਹੀ ਵਰਤਦੇ ਆ ਤੇ ਅੱਖ ਮਟੱਕਾ ਸਾਰਿਆਂ ਦਾ ਹੀ ਆ ਵੀਰੇ ਇਹ ਮਿੰਟ 'ਚ ਲਾਲ ਕਾਰਪੈਟ ਵੀ ਵਿਛਾ ਦੇਣਾ ਤੇ ਮਿੰਟ 'ਚ ਵੀਜ਼ਾ ਵੀ ਨਹੀਂ ਦੇਣਾ ਇਹ ਉਸੇ ਮੋਦੀ ਸਾਹਿਬ ਨੂੰ ਕਦੇ ਵੀਜ਼ਾ ਨਹੀਂ ਸੀ ਦਿੰਦੇ ਤੇ ਕਦੇ ਕਹਿੰਦੇ ਜੀ ਅਸੀਂ ਬੈਸਟ ਫਰੈਂਡ ਆ ਅਬ ਕੀ ਵਾਰ ਮੋਦੀ ਸਰਕਾਰ ਤੇ ਅਬ ਕੀ ਵਾਰ ਟਰੰਪ ਸਰਕਾਰ ਇਹ ਗੱਲਾਂ 'ਚ ਨਾ ਪਿਓ ਇਹਨਾਂ ਨਾਲ ਆਪਣਾ ਕੁਛ ਨਹੀਂ ਸਾਨੂੰ ਆਪਣੀ ਡੈਮੋਕ੍ਰੇਸੀਜ਼ ਨੂੰ ਆਪ ਬਚਾਉਣ ਦੀ ਲੋੜ ਪਊਗੀ ਔਰ ਬਹੁਤ ਸੀਰੀਅਸ ਨੋਟ ਦੇ ਉੱਤੇ ਮੈਂ ਇਹ ਗੱਲ ਕਰ ਰਿਹਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਅੱਛਾ ਆਰਿਫ ਖਾਨ ਜੀ ਸਾਡੇ ਹੋਲਡ ਤੇ ਨੇ ਜੀ ਆਰਿਫ ਖਾਨ ਜੀ ਸੋਰੀ ਆਈ ਮਿਸ ਯੂਰ ਕਾਲ
ਜੀ ਗੁੱਡ ਮਾਰਨਿੰਗ ਸਰ
ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ
एक बात करनी थी वो ये क्या हम जो कॉन्स्टिट्यूशन की बात कर रहे हैं तो कॉन्स्टिट्यूशन लागू कब हुआ है अभी तक इंडिया में अभी तक तो लागू हुआ ही नहीं है ये मिक्रिमी के ऊपर इन्होंने 145 जो पार्लियामेंटेरियन है उनको बाहर खड़ा कर दिया निकाल करके और उस पर हमारे जो वाइस प्रेसिडेंट साहब हैं उनको इतना सदमा है कि मेरी कॉपी की गई और ये किया गया वो किया गया, जब किसी ने कोई ऑब्जेक्शन नहीं किया, जब एक पार्लियामेंटेरियन को कटवा पता नहीं क्या क्या उल्टा सीधा कहा गया, वो उस वक्त मर्यादा कहाँ चली गई पार्लियामेंट की। और फिर दूसरा ये कि अब ये एक कार्ड खेल रहे हैं कि मैं जाट हूँ फलाना हूँ, तो भाई जाट तो वो भी थी जो महिलाएं बिचारी पहलवान थी, उनके ऊपर अत्याचार हुए। आसाम में वो हुआ कि नंगा घुमाया गया औरतों को, तब किसी का दुख नहीं हुआ। हमारे जो प्राइम मिनिस्टर साहब हैं वो ये कहते हैं कि भाई बरमूदा पहन करके इनको फुटबॉल खेलनी चाहिए, पर वहां की जो बंगाल की प्राय वो है चीफ मिनिस्टर, और फिर उसको कह रहे हैं कि दीदी वो मर्यादा नहीं थी, उससे तकलीफ नहीं हुई किसी को, ना हमारा कॉन्स्टिट्यूशन अभी तक हुआ है, ना प्रॉपर पार्लियामेंटेरियन सही तरीके से वो कुछ कहते हैं, ना हमारे प्राइम मिनिस्टर साहब जो है वो कुछ कुछ कहते हैं। बड़ा अफसोस होता है मुझे तो कि भाई ये कहां भारत जाकर के। तो मैं आपके कमेंट सुनना चाहता हूँ।
बिल्कुल आपके सही कमेंट्स हैं जी, और मेरे भी कमेंट्स ये है कि बिल्कुल ये बात है और मैं एग्री करता हूँ कि कॉन्स्टिट्यूशन कभी उस पीरियड से नहीं हुआ जिससे होना चाहिए था। हाँ एक और भी बात है कि ये कॉन्स्टिट्यूशन में तो अभी इसको और बेहतर भी करना था, लोगों के पास रिलीफ देने के लिए 75 साल पहले हमने कोई फॉर्मूला तैयार किया था कि उसके बेसिक्स ये रहेंगे, इसीलिए उसमें अमेंडमेंट्स की भी प्रोविजंस दी गई हैं कि भैया हमारे हिसाब से आज के दौर में ये सबसे अच्छी चीज है, लेकिन आप इतने काबिल हो जाओगे कि आप इसको लचकदार रखो, फ्लेक्सिबल रखो और इसको अपनी बेहतरी के लिए इस्तेमाल करना। लेकिन हुआ क्या कि वो फ्लेजलिंग डेमोक्रेसी, मैंने शुरू में कहा था कि टीन एजर भी नहीं है अभी, ये क्रॉलिंग डेमोक्रेसी थी जिसके ऊपर हमने सारा कुछ ऐसे लोगों के हाथ में दे दिया कि उसको तोड़ने मरोड़ने लगे। हालांकि इंडिया का कॉन्स्टिट्यूशन, मैं अभी भी बार बार ये बात कह रहा हूं कि एब्सोल्यूटली उसको मैं ये नहीं कहता कि बहुत ज्यादा लोगों के लिए फायदेमंद वाली चीज है, लेकिन उसमें अभी भी बहुत जान है, बहुत ताकतवर है आम आदमी के हक में खड़े होने के लिए या आम आदमी के हक में उसको पावर दिलाने के लिए। हाँ उसके आगे उसको बेहतर किया जाना था, लेकिन हुआ क्या कि जो मिला था उसको और बिगाड़ा जा रहा है, किताबें फाड़ी जा रही हैं, उनका तरतीब बिगाड़ी जा रही है। सो ये जो डेमोक्रेटिक इंस्टीट्यूशंस की बात थी, जो ऑटोनोमस बॉडीज तैयार की गई हैं, जो यूनिवर्सिटीज का सिलेबस की बात आ रही थी, जो स्कूल एजुकेशन की बात आ रही थी, वो सारी चीजों में एक बिगाड़ डालने का प्रोसेस पहले से ज्यादा तेज हो गया। मुझे ये भी कहीं कहीं कहा गया कि रिश्वत भी, जब नया हिंदुस्तान बना उसमें बड़े रिश्वती लोग भी थे, लेकिन पहले पार्लियामेंट में जो लोग आते थे उनमें ज्यादातर लोग किसी जज्बे के तहत आते थे, लेकिन आज शायद ही कोई बचा हो, आज धंधा करने के लिए लोग आते हैं। तो इससे क्या हुआ कि पूरा करेक्टर है जो ओवर द ईयर्स एंड फॉर द लास्ट 30 ईयर्स इसमें लेन देन बहुत बढ़ गया। जितना पार्लियामेंट में पैसा घूमने लगा, पहले शर्म से पैसा लिया जाता था, अब हक से मांगा जाता है, आज रिश्वत हक से मांगी जाती है। तो यहाँ मतलब कि सिस्टम आके खड़ा हुआ। सो दीज आर माई टू सेंट्स ऑन दिस। तो बाकी हम कंटिन्यू करेंगे जी, वी हैव फ्राइडे ऑल्सो। मैं और ज्यादा विस्तार से और ज्यादा तफसील से इसके ऊपर कल भी बात करेंगे। सो द करंट अफेयर्स में बने रहने के लिए आप सबका बहुत बहुत शुक्रिया। सुबह 7 से 9 बजे तक ये शो होता है फ्रॉम मंडे टू फ्राइडे, लेकिन पंजाबी की भी गल करनी थी। 7 से 9 सवेरे मंडे टू फ्राइडे अपने शो का टाइम है द करंट अफेयर्स विद रमनजीत। मेरा नाम रमनजीत सिंह सिद्धू है जी। तो फोन करने लिए तुसी जे प्रोग्राम शामिल होना होवे तां 416-620-1778 स्टूडियो का नंबर है, 416-620-1778। आई एम साइनिंग ऑफ, थैंक यू वेरी मच, कल मिलते हैं जी।
सब तो पहला शुरुआत करदे हां अज दीआं चोणवीआं खबरां तों। कैनेडा नाल भारत दे रिश्तियां दे सुर विच आया बदलाव, कहा ट्रूडो ने। यू हॉल ट्रक चोरी करन दे इक व्यक्ति नूं अगवा करन वाले मशकूक नूं लिया गया हिरासत विच। चोरी दा पिकअप ट्रक रैंप विच मारन तों बाद मशकूक होए फरार। स्कारबरो सेंटर विखे डकैतियां नूं रोकण दी कोशिश कर रहे ऑफ ड्यूटी ऑफिसर दे उत्ते मिर्च छिड़काई गई। हुण खबरां विस्तार नाल। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸਕਾਰਬਰੋ ਟਾਊਨ ਸੈਂਟਰ ਵਿਖੇ ਇੱਕ ਗਹਿਣਿਆਂ ਦੀ ਦੁਕਾਨ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਦੇ ਵਿੱਚ ਇੱਕ ਆਫ ਡਿਊਟੀ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਨੂੰ ਸ਼ਾਮ 7 ਵਜੇ ਤੋਂ ਥੋੜੀ ਦੇਰ ਬਾਅਦ ਪ੍ਰੋਗਰੈਸ ਐਵੀਨਿਊ ਤੇ ਬੋਰੋ ਡਰਾਈਵ ਮਾਲ ਵਿਖੇ ਇਸ ਘਟਨਾ ਦੀ ਰਿਪੋਰਟ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਦੋ ਸ਼ੱਕੀ ਵਿਅਕਤੀਆਂ ਨੇ ਡਿਸਪਲੇ ਕੇਸਾਂ ਨੂੰ ਤੋੜਨ ਅਤੇ ਦੁਕਾਨ ਤੋਂ ਸਮਾਨ ਖੋਹਣ ਦੇ ਲਈ ਹਥੌੜੇ ਦੀ ਵਰਤੋਂ ਵੀ ਕੀਤੀ ਸੀ। ਟੋਰਾਂਟੋ ਦੇ ਪੈਰਾਮੈਡਿਕਸ ਦੇ ਅਨੁਸਾਰ ਮੌਕੇ ਦੇ ਉੱਤੇ 3 ਵਿਅਕਤੀਆਂ ਦਾ ਮੁਲਾਂਕਣ ਕੀਤਾ ਗਿਆ। ਇਸ ਦੌਰਾਨ ਦੋ ਸ਼ੱਕੀ ਵਿਅਕਤੀ ਆਪਣੀ ਵਾਈਟ ਕਲਰ ਦੀ ਸੈਡਾਨ ਵਿੱਚ ਸਵਾਰ ਹੋ ਕੇ ਉੱਥੋਂ ਭੱਜ ਵੀ ਗਏ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ 30 ਸਤੰਬਰ ਨੂੰ 40,50,260 ਹੋ ਗਈ ਸੀ। ਇਸ ਆਬਾਦੀ ਵਿੱਚ ਵੱਡਾ ਯੋਗਦਾਨ 3,13,000 ਆਵਾਸੀਆਂ ਦਾ ਹੈ, ਜੋ 3 ਮਹੀਨਿਆਂ ਦੌਰਾਨ ਦੇਸ਼ ਵਿੱਚ ਵਿਦਿਆਰਥੀ, ਕੱਚੇ ਕਾਮੇ ਅਤੇ ਪਨਾਹੀਆਂ ਵਜੋਂ ਸ਼ਾਮਲ ਹੋਏ ਨੇ। ਬੈਂਕ ਆਫ ਕੈਨੇਡਾ ਦੇ ਉਪ ਗਵਰਨਰ ਟੋਨੀ ਗ੍ਰੈਵਲ ਅਨੁਸਾਰ ਆਬਾਦੀ ਵਾਧੇ ਨੂੰ ਦੇਸ਼ ਦੀ ਆਰਥਿਕਤਾ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਹੈ ਕਿ ਆਵਾਸੀ ਲੋਕ ਬਜ਼ੁਰਗ ਹੋਏ ਦੇਸ਼ ਵਾਸੀਆਂ ਦੇ ਕਾਰਨ ਪੈਦਾ ਹੋਏ ਕਾਮਿਆਂ ਦੇ ਖਪਨੇ ਨੂੰ ਪੂਰਨ ਦੇ ਵਿੱਚ ਸਹਾਈ ਹੋ ਆਰਥਿਕ ਮਜ਼ਬੂਤੀ ਦਾ ਸਰੋਤ ਵੀ ਬਣਦੇ ਨੇ, ਪਰ ਕੁਝ ਵਿਸ਼ਾ ਮਾਹਰ ਇਸ ਨੂੰ ਘਰਾਂ ਦੀ ਥੁੜ ਦੀ ਸਮੱਸਿਆ ਨੂੰ ਸਿੱਧੇ ਤੌਰ ਤੇ ਆਵਾਸੀਆਂ ਦੀ ਗਿਣਤੀ ਵਾਧੇ ਨਾਲ ਜੋੜ ਕੇ ਵੇਖਦੇ ਨੇ। ਉਨ੍ਹਾਂ ਦੇ ਅਨੁਸਾਰ ਆਵਾਸ ਵਾਧਾ ਘਰਾਂ ਦੀ ਘਾਟ ਦੇ ਨਾਲ ਨਾਲ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸੇ ਕਾਰਨ ਘਰਾਂ ਦੀ ਕੀਮਤਾਂ ਅਸਮਾਨ ਛੋਹ ਰਹੀਆਂ ਨੇ ਤੇ ਸਰਕਾਰੀ ਯਤਨਾਂ ਦੇ ਬਾਵਜੂਦ ਮਹਿੰਗਾਈ ਲੋਕਾਂ ਦੀ ਪਕੜ ਵਿੱਚੋਂ ਬਾਹਰ ਹੋ ਕੇ ਮੁਦਰਾ ਸਫੀਤੀ ਦੇ ਵਾਧੇ ਦਾ ਕਾਰਨ ਬਣਦੀ ਹੈ, ਜਿਸ ਤੇ ਬੈਂਕ ਵਿਆਜ ਦਰਾਂ ਦਾ ਵਾਧਾ ਵੀ ਅਸਰਕਾਰਕ ਸਾਬਤ ਨਹੀਂ ਹੋ ਰਿਹਾ। ਅੰਕੜਾ ਵਿਭਾਗ ਦੇ ਅਨੁਸਾਰ ਇਸ ਸਾਲ ਦੇ ਮਹੀਨੇ 9 ਮਹੀਨਿਆਂ ਦੇ ਵਿੱਚ ਹੋਈ ਆਬਾਦੀ ਵਾਧਾ ਦਰ ਪਿਛਲੇ ਕਿਸੇ ਵੀ ਇੱਕ ਸਾਲ ਦੀ ਹੱਦ ਟੱਪ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕਾ ਵੱਲੋਂ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜਿਸ਼ ਦੇ ਵਿੱਚ ਇੱਕ ਭਾਰਤੀ ਨਾਗਰਿਕ ਦੇ ਮੁਕਦਮਾ ਚਲਾਉਣ ਮਗਰੋਂ ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤਿਆਂ ਦੇ ਸੁਰ ਸ਼ਾਇਦ ਹੁਣ ਬਦਲ ਗਏ ਨੇ। ਟਰੂਡੋ ਨੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਮੈਨੂੰ ਲੱਗਦਾ ਕਿ ਹੁਣ ਸਮਝ ਵਿਕਸਿਤ ਹੋਣੀ ਸ਼ੁਰੂ ਹੋ ਗਈ ਹੈ ਕਿ ਉਹ ਇਸ ਸਭ ਵਿੱਚੋਂ ਗੁੱਸਾ ਦਿਖਾ ਕੇ ਨਹੀਂ ਨਿਕਲ ਸਕਦੇ ਤੇ ਹੁਣ ਮਿਲ ਕੇ ਕੰਮ ਕਰਨ ਦੇ ਲਈ ਇੱਕ ਕਿਸਮ ਦਾ ਖੁੱਲ੍ਹਾਪਣ ਹੈ ਤੇ ਇਸ ਤੋਂ ਪਹਿਲਾਂ ਉਹ ਇੰਨੀ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਵਾਬਦਾਰ ਹੈ ਕਿ ਅਮਰੀਕੀ ਕਾਰਵਾਈ ਨੇ ਭਾਰਤ ਸਰਕਾਰ ਨੂੰ ਯਕੀਨ ਦਵਾ ਦਿੱਤਾ ਹੈ ਕਿ ਉਨ੍ਹਾਂ ਨੂੰ ਨਰਮ ਸੁਰ ਰੱਖਣਾ ਪਵੇਗਾ। ਟਰੂਡੋ ਨੇ ਕਿਹਾ ਕਿ ਸ਼ਾਇਦ ਇਹ ਸਮਝ ਪੈਦਾ ਹੋਈ ਹੈ ਕਿ ਕੈਨੇਡਾ ਤੇ ਸ਼ਬਦੀ ਹਮਲੇ ਬੋਲਣ ਦੇ ਨਾਲ ਇਸ ਸਮੱਸਿਆ ਜਾਣ ਵਾਲੀ ਨਹੀਂ ਹੈ। ਅਸੀਂ ਫਿਲਹਾਲ ਇਸ ਮੁੱਦੇ ਉੱਤੇ ਭਾਰਤ ਨਾਲ ਲੜਨ ਦੀ ਸਥਿਤੀ ਵਿੱਚ ਨਹੀਂ ਹਾਂ, ਅਸੀਂ ਵਪਾਰ ਸਮਝੌਤੇ ਉੱਤੇ ਕੰਮ ਜਾਰੀ ਰੱਖਣਾ ਚਾਹੁੰਦੇ ਹਾਂ। ਇਸ ਨਾਲ ਹੀ ਹਿੰਦ ਪ੍ਰਸ਼ਾਂਤ ਰਣਨੀਤੀ ਉੱਤੇ ਵੀ ਅੱਗੇ ਵਧਣਾ ਚਾਹੁੰਦੇ ਹਾਂ, ਪਰ ਕੈਨੇਡਾ ਦੇ ਲਈ ਲੋਕਾਂ ਦੇ ਹੱਕ, ਸੁਰੱਖਿਆ ਤੇ ਕਾਨੂੰਨ ਖਾਤਰ ਖੜਨਾ ਵੀ ਜ਼ਰੂਰੀ ਹੈ ਤੇ ਅਸੀਂ ਇਹੀ ਕਰ ਰਹੇ ਹਾਂ। ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈ ਹੱਤਿਆ ਦੇ ਮਾਮਲੇ ਤੇ ਭਾਰਤ ਕੈਨੇਡਾ ਵਿਚਾਲੇ ਕੂਟਨੀਤਿਕ ਟਕਰਾਅ ਪੈਦਾ ਹੋ ਗਏ ਸਨ। ਟਰੂਡੋ ਨੇ ਦੋਸ਼ ਲਗਾਇਆ ਹੈ ਕਿ ਇਸ ਹੱਤਿਆ ਵਿੱਚ ਭਾਰਤੀ ਜਨਤਾ ਦੀ ਸੰਭਾਵਿਤ ਸ਼ਮੂਲੀਅਤ ਹੈ। ਭਾਰਤ ਨੇ 2020 ਵਿੱਚ ਨਿੱਜਰ ਦੀ ਅੱਤਵਾਦੀ ਐਲਾਨ ਦਿੱਤਾ ਸੀ ਤੇ ਕੈਨੇਡਾ ਦੇ ਦੋਸ਼ਾਂ ਨੂੰ ਵੀ ਭਾਰਤ ਨੇ ਬੇਤੁਕੇ ਤੇ ਪ੍ਰੇਰਿਤ ਦੱਸ ਕੇ ਖਾਰਜ ਕਰ ਦਿੱਤਾ ਸੀ, ਜਦਕਿ ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਇੱਕ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ।
The views expressed on the preceding program may not necessarily be those of the owner or management of WTOR radio station.
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास, मोहब्बत से जुड़ी रस्मों को बांधे। बोनांजा सतरंगी नाउ ओपनिंग इन द रिचवे प्लाजा एट 3960 एग्लिंटन एवेन्यू वेस्ट, मिसिसागा, कनाडा, ऑन डिसेंबर 22nd. Enjoy flat 20% off our entire stock during the opening week.
बेस्ट डिवेलपमेंट और बैश डिवेलपमेंट साइबर टेक रियल्टी इनकॉर्पोरेशन दे नाल मिलकर हुन ले आ रहे ने स्प्रिंग साइड मेडोज नेपनी देज। सिर्फ 4,99,000 दे च अपना फ्री होल टाउन होम तुसी खरीद सकते हो। ए सिर्फ 10 मिनट दूर है तमाम सहूलतां तो, जिदे च हाईवे 401, नेपनी फॉल्स, इलेक्ट्रिक बैटरी प्लांट दे बिल्कुल करीब। नेपनी दी इस बेहतरीन कम्युनिटी च रहन दे इस सुनहरी मौके नू जानना देओ। कॉल इरफान अयूब 6477073685 6477073685। ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨ ਸਕੁਅਰ ਵਿੱਚ ਇੱਕ ਮੁਫਤ ਕਾਂਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਇਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੈਂਟੇ ਔਰ ਕੈਨੇਡੀਅਨ ਰਾਕ ਬੈਂਡ ਆਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਇਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ। 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com